ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖੀ ਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖੀ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵਾ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਨਾ ਸੇਵੀ ਕਾਬੂ ਤਿੰਨ ਸਾਧੂ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਭਗ ਸੇਵੀ ਤਿੰਨ ਸਫਲ ਜਨਮ ਸਨਾਥਾ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ਹਮੇ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥ ਹਮੇ ਅੰਦੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥ ਹਮ ਅੰਦੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਅਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛਤਰ ਤਖਤ ਕੇ ਮਾਲਕ ਸਾਹਿਬੇ ਇਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੋਸ਼ਨੇ ਚਿਰਾਗ ਮੇਰੇ ਨਜ਼ਰ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਧੰਨ ਧੰਨ ਪਿਤਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਮਹਾਨ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰੂ ਕੀ ਕਥਾ ਸੁਣ ਰਹੇ सम्मान योग सात संगत जियो, गुरु की बख्शी फतेह बुलाओ। वाहिगुरु जी का खालसा, वाहिगुरु जी की फतेह। नाम वाहिगुरु जी का हर एक नाम गुण है, काम अवगुण है। प्यार गुण है, मोह अवगुण है। वीर रस गुण है, क्रोध अवगुण है। निरंकार अपने आप विच गुण है, अहंकार अवगुण है। सतगुरु जी ने अज दे हुक्म दे विच नाम दी तुलना रतन नाल कीती है, हीरे नाल कीती है। ऐसो हीरा निर्मल नाम, जास जपत पूर्ण सब काम। कथा राही एक गुण वरस रहा है, चिम चिम वरसा अमृत तारा। मन पीवै सुन शब्द विचारा, शब्द विचार नाल वाहिगुरु जी दे नाम दी प्राप्ति हुंदी है। नाम केवल वाहिगुरु कह लेना, राम कह लेना, रहीम कह लेना, अल्लाह खुदा गॉड कह देना, ये नाम नहीं है। हर एक नाम दे अंदर जो गुण है उन्हों प्राप्त कर लेना नाम में प्राप्त करना है। हुक्म दे नाल नाल हर एक पंक्ति दे नाल गुरु दे खजाने विच्चों प्रमाण दे के अज दे हुक्म नू समझना है। हुक्म ओह जो मन्या जावे। बाणी नू कीर्तन दे रूप च गाया जांदा है, कथा दे रूप च विचारिया जांदा है, ते हुक्म दे रूप च पढ़िया जांदा है। जद भी तुसी हुक्म नू पढ़दे हो या हुक्म नू सुनदे हो उदों जरूरी हो जांदा है किस हुक्म नू मनना। पर अज हालात ऐसे ने हुक्मनामा असी दूजियां नू भेजना सोशल मीडिया राही वट्सएप राही 100 बंदियां नू गुरु दा हुक्म भेज दिओ, बस अगे भेज दिओ, सैन कर दिओ, पर आप नहीं मनना। सजना हुक्म ते मनन दी खेड है। गुरु कृपा करे असी पहला आप हुक्म नू समझिए, मनिए, ते जद सानू समझ आ जावे तां किते अगे भेजिए। नहीं ते 100 हुक्मनामे आ गए, अगला भी नहीं पढ़दा, बिना पढ़े ही डिलीट कर देना, ये भी हुक्म दी अवज्ञा है। आओ साहिब गुरु रामदास साहब सतगुरु जी दे महान अस्थान सचखंड श्री दरबार साहब तो प्राप्त होया अज दा हुक्मनामा साहिब गुरु रामदास साहब जी दा ही है। करो कृपा मन जी किते भटक रहा है, मन नो आवाज मारो, मेरे मन परदेसी वे प्यारे आओ घरे, ते हुक्म नू सुनन समझन दी भावना लैके एक बारी गज के आखो सतनाम श्री वाहे। एक बारी फिर करो कृपा सतनाम श्री वाहेगुरु,
सतनाम श्री वाहेगुरु साहिब जी। जात सरी महला चौथा, कार पहला चौपदी, एक ओ ਸਤਿਗੁਰ ਪ੍ਰਸਾਦ।
ਜੈਤ ਸ੍ਰੀ ਰਾਗ ਦੇ ਵਿੱਚ ਮਹੱਲਾ ਚੌਥਾ ਭਾਵ ਕਿ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਹੁਕਮ ਹੈ, ਘਰ ਪਹਿਲਾ ਇਹਨੂੰ ਰਾਗ ਅਨੁਸਾਰ ਪਹਿਲੇ ਘਰ ਚ ਗਾਉਣਾ ਏ। ਚੌਪਦੇ ਚਾਰ ਪਦਾਂ ਚਾਰ ਬੰਦਾਂ ਦਾ ਇਹ ਹੁਕਮਨਾਮਾ ਇਹ ਸ਼ਬਦ ਹੈ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਵਾਹਿਗੁਰੂ ਮਿਲਦਾ ਕਿਸ ਤਰ੍ਹਾਂ ਹੈ? ਸਤਿਗੁਰੂ ਦੀ ਕਿਰਪਾ ਸਦਕਾ। ਪ੍ਰਸਾਦ ਦਾ ਅਰਥ ਹੈ ਕਿਰਪਾ, ਤੇ ਇੱਕ ਪ੍ਰਸ਼ਾਦ ਅਸੀਂ ਗੁਰੂ ਕੀ ਦੇਗ ਲੈਂਦੇ ਹਾਂ, ਇਹ ਵੀ ਸ਼ਬਦ ਇੱਥੋਂ ਹੀ ਬਣਿਆ ਏ। ਪਰ ਤੁਸੀਂ ਕਦੀ ਦੇਖਿਆ ਜਦ ਪ੍ਰਸ਼ਾਦ ਵਰਤਾਇਆ ਜਾਂਦਾ ਏ ਤੇ ਇੱਕ ਕਿਣਕਾ ਵੀ ਵਰਤਾਉਣ ਵਾਲੇ ਤੋਂ ਜਾਂ ਲੈਣ ਲੱਗਿਆਂ ਥੱਲੇ ਡਿੱਗ ਜਾਵੇ, ਅਸੀਂ ਉਸੇ ਵੇਲੇ ਨੂੰ ਚੁੱਕ ਕੇ ਮੂੰਹ ਚ ਪਾ ਲੈਂਦੇ ਹਾਂ, ਕਿਉਂਕਿ ਬੜੀ ਪਵਿੱਤਰ ਵਸਤੂ ਹੈ। ਕਿਤੇ ਇਹਦੀ ਬੇਅਦਬੀ ਨਾ ਹੋ ਜਾਵੇ, ਸਾਨੂੰ ਘਿਰਣਾ ਵੀ ਨਹੀਂ ਆਉਂਦੀ ਕਿ ਇੱਥੇ ਗਲੀਚੇ ਗੰਦੇ ਨੇ ਜਾਂ ਕਿਸੇ ਦੇ ਪੈਰ ਪਏ ਹੋਣਗੇ, ਨਹੀਂ ਉਸੇ ਵੇਲੇ ਚੁੱਕ ਕੇ ਮੂੰਹ ਚ ਪਾ ਲੈਂਦੇ ਹਾਂ, ਕਿਉਂਕਿ ਇਹਦੀ ਬੇਅਦਬੀ ਨਾ ਹੋ ਜਾਵੇ। ਪ੍ਰਸ਼ਾਦ ਹੈ, ਗੁਰੂ ਦਰਬਾਰ ਤੋਂ ਮਿਲੀ ਦੇਗ ਹੈ, ਪਰ ਪ੍ਰਸ਼ਾਦ ਤੋਂ ਉੱਪਰ ਦੀ ਚੀਜ਼ ਹੈ ਇਹ ਪ੍ਰਸਾਦ, ਇਹ ਜੋ ਇਸ ਵੇਲੇ ਕਿਰਪਾ ਵਰਤ ਰਹੀ ਹੈ, ਜੋ ਗੁਰੂ ਕੇ ਸ਼ਬਦ ਦੀ ਵਿਚਾਰ ਕਥਾ ਤੁਸੀਂ ਸੁਣ ਰਹੇ ਹੋ। ਜੇ ਹਿਰਦਾ ਰੂਪੀ ਭਾਂਡਾ ਅਸੀਂ ਸਿੱਧਾ ਰੱਖ ਕੇ ਇਹਨੂੰ ਨਹੀਂ ਸੁਣਦੇ ਤੇ ਗੁਰੂ ਦੇ ਬਚਨ ਇਹ ਕਿਰਪਾ ਵੀ ਇੱਧਰ ਉੱਧਰ ਡਿੱਗਦੀ ਹੈ, ਬੇਅਦਬੀ ਹੁੰਦੀ ਹੈ। ਇਸ ਕਰਕੇ ਗੁਰੂ ਦੇ ਹੁਕਮ ਨੂੰ ਕਿਰਪਾ ਸਮਝ ਕੇ ਇਹਨਾਂ ਬਚਨਾਂ ਨੂੰ ਅੰਦਰ ਉਤਾਰਨਾ ਹੈ ਜੀ।
ਮੇਰਾ ਹੀ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਮੇਰਾ ਹੀ ਅਰੇ, ਮੇਰੇ ਹਿਰਦੇ ਦੇ ਵਿੱਚ ਰਤਨ ਨਾਮ ਹਰ ਬਸਿਆ, ਵਾਹਿਗੁਰੂ ਜੀ ਦਾ ਨਾਮ ਵਸ ਗਿਆ ਹੈ, ਜੋ ਰਤਨਾਂ ਤੋਂ ਵੀ ਕੀਮਤੀ ਹੈ। ਪਰ ਕਿਸ ਤਰ੍ਹਾਂ ਵਸਿਆ? ਗੁਰ ਹਾਥ ਧਰਿਓ ਮੇਰਾ ਮਾਥਾ। ਜਦ ਗੁਰੂ ਨੇ ਕਿਰਪਾ ਰੂਪੀ ਹੱਥ ਮੇਰੇ ਸੀਸ ਉੱਤੇ ਰੱਖ ਦਿੱਤਾ, ਸਤਿਗੁਰ ਸੁਖ ਵਿਖਾਲਿਆ, ਮਸਤਕ ਧਰਕੇ ਹੱਥ ਜੀਓ, ਤੇ ਨਾਮ ਰੂਪੀ ਸੁੱਖ ਮੇਰੇ ਹਿਰਦੇ ਦੇ ਵਿੱਚ ਵਸਾ ਦਿੱਤਾ। ਨਾਮ ਕੀ ਹੈ? ਨਾਮ ਹੈ ਗੁਣ। ਰਾਮ ਸ੍ਰਿਸ਼ਟੀ ਚ ਰਮਿਆ ਹੋਇਆ ਤਾਂ ਉਹਨੂੰ ਰਾਮ ਕਿਹਾ ਗਿਆ। ਰਹੀਮ, ਸਭ ਉੱਤੇ ਉਹ ਰਹਿਮ ਕਰਦਾ ਏ ਤਾਂ ਉਹਨੂੰ ਰਹੀਮ ਕਿਹਾ ਗਿਆ। ਕਰੀਮ, ਉਹ ਸਾਰਿਆਂ ਉੱਤੇ ਕਰਮ ਬਖਸ਼ਿਸ਼ ਕਰਦਾ ਹੈ ਤਾਂ ਉਹਨੂੰ ਕਰੀਮ ਕਿਹਾ ਗਿਆ। ਵਾਹਿਗੁਰੂ, ਉਹਦੀ ਬਣਾਈ ਖਲਕਤ ਬਰਕਤ ਨੂੰ ਵੇਖ ਕੇ ਵਾਹ ਨਿਕਲ ਜਾਂਦੀ ਹੈ ਤੇ ਉਹਨੂੰ ਵਾਹਿਗੁਰੂ ਕਿਹਾ ਗਿਆ। ਹਰ ਇੱਕ ਨਾਮ ਗੁਣਵਾਚਕ ਹੈ, ਇਸ ਦਾ ਮਤਲਬ ਕਿ ਗੁਣ ਗ੍ਰਹਿਣ ਕਰਨੇ ਨੇ। ਤੇ ਗੁਣ ਕਿੱਥੋਂ ਮਿਲਦੇ ਨੇ? ਗੁਰੂ ਦੇ ਬਚਨਾਂ ਰਾਹੀਂ। ਇਹ ਜੋ ਬਚਨ ਸੁਣ ਰਹੇ ਹੋ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਐਵੇਂ ਨਾ ਜਾਣਨਾ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ ਹੈ, ਮੋਲ ਕੀ ਤੇ ਦਮਕਨ ਭਰਤ ਭੰਡਾਰ ਜੀ। ਕਹਿੰਦੇ ਗੁਰੂ ਕੇ ਸਿੱਖਾ, ਹੀਰਾ ਤੱਕਿਆ, ਉਹਨੂੰ ਜੇ ਤਲੀ ਤੇ ਰੱਖ ਲਓ ਨਾ ਤੇ ਉਹਦਾ ਬਹੁਤਾ ਭਾਰ ਨਹੀਂ ਹੈ, ਤੇ ਜੇ ਕਿਤੇ ਉਹਦੀ ਪਛਾਣ ਨਾ ਹੋਵੇ ਤੇ ਕੋਈ ਕੱਚ ਦਾ ਟੁਕੜਾ ਸਮਝ ਕੇ ਉਹਨੂੰ ਸੁੱਟ ਸਕਦਾ ਹੈ। ਪਰ ਜਿਸ ਵੇਲੇ ਉਹ ਹੀਰਾ ਜੋਹਰੀ ਕੋਲ ਪਹੁੰਚਦਾ ਹੈ, ਉਹਦਾ ਮੁੱਲ ਪੈਂਦਾ ਹੈ ਨਾ, ਤੇ ਦਮੜਿਆਂ ਨਾਲ ਘਰ ਭਰ ਜਾਂਦਾ ਹੈ, ਗਰੀਬੀ ਦੂਰ ਹੋ ਜਾਂਦੀ ਹੈ। ਦੂਜਾ ਉਦਾਹਰਣ ਐਗਜ਼ਾਮਪਲ ਦਿੱਤਾ, ਜੈਸੇ ਬਰ ਬੰਦੇ ਹੁੰਦੀ ਲਾਗਤ ਨਾ ਭਾਰ, ਕਛੂ ਆਗੇ ਜਾਏ ਪਾਈਅਤ ਲਛਮੀ ਅਪਾਰ ਜੀ। ਕਹਿੰਦੇ ਗੁਰੂ ਕੇ ਸਿੱਖਾਂ, ਹੁੰਦੀ ਵੇਖੀ ਹੈ? ਹੁੰਦੀ ਪਹਿਲਾਂ ਹੁੰਦੀ ਸੀ ਵੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਦੂਜੇ ਦੇਸ਼ ਜਾਣਾ ਏ ਤੇ ਰਾਹ ਵਿੱਚ ਚੋਰ ਲੁਟੇਰੇ ਹੁੰਦੇ ਸੀ, ਕਿਤੇ ਧਨ ਦੌਲਤ ਵਪਾਰੀ ਸੋਚਦੇ ਸੀ ਕੋਈ ਲੁੱਟ ਨਾ ਲਵੇ, ਤੇ ਇੱਥੇ ਕਿਸੇ ਨੂੰ ਦੇ ਦਿੱਤਾ ਇੱਕ ਰੁੱਕਾ ਜਾਂ ਕਾਗਜ਼ ਉਹਨੇ ਲਿਖ ਕੇ ਦੇ ਦਿੱਤਾ, ਉਸ ਸ਼ਹਿਰ ਜਾ ਕੇ ਉਹਦੇ ਬੰਦੇ ਨੂੰ ਉਹ ਕਾਗਜ਼ ਵਿਖਾਇਆ, ਉਹਦੇ ਨਾਲ ਉਤਨੀ ਦੌਲਤ ਉੱਥੇ ਮਿਲ ਗਈ। ਅੱਜ ਦੇ ਟਾਈਮ ਚੈੱਕ ਜਾਂ ਡਰਾਫਟ ਕੋਈ ਕਾਗਜ਼ ਦਾ ਟੋਟਾ ਤੁਸੀਂ ਗੱਠ ਬੰਨ ਲਓ ਜਾਂ ਜੇਬ ਵਿੱਚ ਪਾ ਲਓ, ਕੋਈ ਬਹੁਤਾ ਭਾਰ ਥੋੜਾ, ਪਰ ਉਹ ਕੇਵਲ ਕਾਗਜ਼ ਦਾ ਟੋਟਾ ਨਹੀਂ ਹੈ। ਜਦੋਂ ਉਹਨੂੰ ਅੱਗੇ ਜਾ ਕੇ ਤੁਰਵਾਇਆ ਜਾਂਦਾ ਹੈ ਨਾ, ਤੇ ਇਤਨੀ ਦੌਲਤ ਮਿਲ ਜਾਂਦੀ ਕਿ ਬੰਦਾ ਕਿਸੇ ਦਾ ਮੁਹਤਾਜ ਨਹੀਂ ਰਹਿ ਜਾਂਦਾ। ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਤੇ ਕਰੇ ਬਿਬਦ ਬਿਰਖ ਬਿਥਾਰ ਜੀ। ਗੁਰੂ ਕੇ ਸਿੱਖਾ, ਬੋਹਰ ਦਾ ਦਰਖਤ ਵੇਖਿਆ, ਜੇ ਉਹਦਾ ਬੀਜ ਕਿਸੇ ਨੇ ਨਾ ਤੱਕਿਆ ਹੋਵੇ ਨਾ ਤੇ ਪਤਾ ਹੀ ਨਹੀਂ ਹੋਵੇਗਾ ਏਡਾ ਵੱਡਾ ਦਰਖਤ ਇਹਦੇ ਅੰਦਰ ਲੁਕਿਆ ਹੋਇਆ ਹੈ। ਜਦ ਉਹਨੂੰ ਬੀਜ ਦਿੱਤਾ ਜਾਂਦਾ ਹੈ ਤੇ ਏਡਾ ਮਹਾਨ ਵੱਡਾ ਦਰਖਤ ਜਨਮ ਲੈਂਦਾ ਹੈ। ਤਿੰਨ ਉਦਾਹਰਣ ਦੇ ਕੇ ਕਿਹਾ, ਤੈਸੇ ਗੁਰ ਬਚਨ ਸੰਚਨ ਸਿੱਖਣ ਮੈਂ ਜਾਣੀਏ ਮਹੱਤਮ ਗਏ ਹਰਦੁਆਰ ਜੀ। ਬਿਲਕੁਲ ਇਉਂ ਗੁਰੂ ਕੇ ਸਿੱਖਾਂ ਕੋਲ ਗੁਰੂ ਦੇ ਬਚਨ ਹੁੰਦੇ ਨੇ, ਗੁਰੂ ਦੇ ਬਚਨਾਂ ਰਾਹੀਂ ਗੁਣ ਰੂਪੀ ਪ੍ਰਾਪਤ ਹੋਇਆ ਨਾਮ ਹੁੰਦਾ ਏ। ਇਸ ਲੋਕ ਚ ਤਾਂ ਉਹ ਸੁੱਖ ਦਿੰਦਾ ਹੀ ਹੈ, ਪਰ ਅਸਲ ਗੱਲ ਦਾ ਪਤਾ ਉਸ ਸੱਚੀ ਦਰਗਾਹ ਚ ਜਾ ਕੇ ਲੱਗਦਾ ਏ ਜਿੱਥੇ ਮਾਲਕ ਵਾਹਿਗੁਰੂ ਆਪ ਜੀ ਆਇਆ ਕਹਿ ਕੇ ਆਪਣੀ ਗੋਦ ਚ ਬਿਠਾਉਂਦਾ ਹੈ। ਇਹ ਗੁਰੂ ਦੇ ਬਚਨ ਉਹ ਨੇ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲੇ।
ਜਨਮ ਜਨਮ ਕੇ ਕਿਲ ਬਿਖ ਦੁਖੇ ਉਤਰੇ, ਗੁਰ ਨਾਮ ਦਿਓਰਿਨ ਲਾਥਾ।
ਕਹਿੰਦੇ ਇਹਦੇ ਨਾਲ ਕਿਰਪਾ ਕੀ ਹੁੰਦੀ ਹੈ, ਜਦ ਨਾਮ ਪ੍ਰਾਪਤ ਹੁੰਦਾ ਗੁਰੂ ਤੋਂ ਤੇ ਜਨਮਾਂ ਜਨਮਾਂਤਰਾਂ ਦੇ ਦੁੱਖ ਕਿਲ ਦਿੱਖ ਕੱਟ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਗੁਰ ਨਾਮ ਦਿਓ ਰਿਨ ਲਾਥਾ, ਰਿਨ ਦਾ ਅਰਥ ਹੁੰਦਾ ਕਰਜ਼ਾ, ਸਾਰਾ ਕਰਜ਼ਾ ਉਤਰ ਜਾਂਦਾ ਹੈ। ਨਹੀਂ ਤਾਂ ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜੰਤਰ ਬੰਧਾ। ਕਹਿੰਦੇ ਉਹ ਗੱਲ ਬਣ ਜਾਂਦੀ ਹੈ, ਪਰ ਜੇ ਗੁਰੂ ਦਰਬਾਰ ਵਿੱਚ ਬੈਠ ਕੇ ਤੁਸੀਂ ਨਾਮ ਜਪਦੇ ਹੋ, ਗੁਣ ਗ੍ਰਹਿਣ ਕਰਦੇ ਹੋ ਤੇ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟੇ ਜਾਂਦੇ ਨੇ। ਕਿਤੇ ਇੱਕ ਦੁੱਖ ਹੈ, ਓਟ ਜਨਮ ਤੇ ਕਿਲ ਬਿਖ ਨਾਸੇ, ਹਰ ਚਰਣੀ ਚਿਤ ਲਾਏ। ਕਈ ਵਾਰੀ ਪੜਦਿਆਂ ਹਾਂ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤਉ ਸ਼ਰਨ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਹਾਂ ਆਇਆ ਦੂਰੋਂ ਚੱਲ ਕੈ, ਸਾਨੂੰ ਲੱਗਦਾ ਸੀ ਬੜੀ ਦੂਰ ਤੋਂ ਤੁਰ ਕੇ ਆਏ ਹਾਂ, ਕੋਈ ਦਿੱਲੀ ਤੋਂ ਆਇਆ, ਕੋਈ ਕੈਨੇਡਾ ਅਮਰੀਕਾ ਤੋਂ ਇੰਗਲੈਂਡ ਤੋਂ ਆਇਆ। ਇਹ ਦੂਰੀ ਕੋਈ ਦੂਰੀ ਨਹੀਂ ਹੈ, ਬੰਦਾ 7 ਘੰਟੇ ਦੇ ਚ ਹੁਣ ਇੰਗਲੈਂਡ ਪਹੁੰਚ ਜਾਂਦਾ ਸੱਤ ਸਮੁੰਦਰ ਪਾਰ। ਇਹ ਦੂਰੀ ਕੋਈ ਦੂਰੀ ਨਹੀਂ ਹੈ, ਦੂਰੀ ਉਹ ਜੋ ਕਈ ਜਨਮ ਪਹਿਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਕੀ ਸਤ ਹੋਇਓ, ਕਈ ਜਨਮ ਹੈਵਰ ਬਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਤਿਰੰਕਾਲ ਇਹ ਦੇਹ ਸੰਜਰੀਆ, ਚਿਰਾਂ ਤੋਂ ਬਾਅਦ ਲੰਮਾ ਪੈਂਡਾ ਕਈ ਜਨਮ ਭਟਕ ਕੇ ਤਾਂ ਪੁੱਜਿਆ। ਤੇ ਫਿਰ ਪੁਕਾਰ ਕੀਤੀ ਤੇ ਗੁਰੂ ਨੇ ਨਾਮ ਦਿੱਤਾ ਤੇ ਸਾਰੇ ਕਰਜ਼ੇ ਉਤਾਰ ਦਿੱਤੇ, ਸਾਰੇ ਦੁੱਖ ਕਿਲ ਬਿਖ ਕੱਟ ਦਿੱਤੇ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਐ ਮੇਰੇ ਮਨ ਵਾਹਿਗੁਰੂ ਜੀ ਦਾ ਨਾਮ ਜਪ, ਇਹ ਵਾਹਿਗੁਰੂ ਜੀ ਦੇ ਨਾਮ ਵਿੱਚੋਂ ਹੀ ਸਾਰੇ ਹੀ ਅਰਥ ਪ੍ਰਾਪਤ ਹੋ ਜਾਂਦੇ ਨੇ, ਸਾਰੇ ਕਾਰਜ ਰਾਸ ਹੋ ਜਾਂਦੇ ਨੇ, ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ।
ਗੁਰ ਪੂਰਾ ਹਰ ਨਾਮ ਦ੍ਰਿੜਾਏ ਆ, ਬਿਨ ਨਾਵੈ ਜੀਵਨ ਬਿਰਥਾ।
ਜਦ ਪੂਰੇ ਗੁਰੂ ਨੇ ਵਾਹਿਗੁਰੂ ਜੀ ਦਾ ਨਾਮ ਦ੍ਰਿੜਾਇਆ ਦਾ ਅਰਥ ਹੈ ਅੰਦਰ ਪੱਕਾ ਕਰ ਦਿੱਤਾ, ਤੇ ਫਿਰ ਕਹਿੰਦੇ ਕਿ ਜਨਮ ਸਫਲਾ ਹੋ ਗਿਆ। ਜੇ ਕਿਤੇ ਨਾਮ ਤੋਂ ਬਿਨਾਂ ਜੀਵਨ ਬਤੀਤ ਕੀਤਾ ਜਾਵੇ, ਬਿਨ ਨਾਮੈ ਜੀਵਨ ਬਿਰਥਾ, ਤੇ ਜੀਵਨ ਵਿਅਰਥ ਚਲਾ ਜਾਂਦਾ ਹੈ। ਚਾਰ ਪ੍ਰਕਾਰ ਦੇ ਮਨੁੱਖ ਮੁੱਖ ਤੌਰ ਤੇ ਸੰਸਾਰ ਚ ਵੇਖੇ ਜਾਂਦੇ ਨੇ, ਪਹਿਲੇ ਬੇਕਾਰ, ਦੂਜੇ ਕਾਰ, ਤੀਜੇ ਉਪਕਾਰ, ਚੌਥੇ ਪਰਉਪਕਾਰ। ਪਹਿਲੀ ਪ੍ਰਕਾਰ ਦੇ ਮਨੁੱਖ ਸੰਸਾਰ ਚ ਬੇਕਾਰ ਆਏ, ਬੇਕਾਰ ਚਲੇ ਗਏ, ਨਾ ਗੁਰਦੁਆਰੇ ਆਉਣਾ, ਵਾਹਿਗੁਰੂ ਜੀ ਦਾ ਨਾਮ ਨੇ ਜਪਣਾ, ਬਸ ਸ਼ਰਾਬ ਖਾਨਾ, ਜੂਆ ਘਰ, ਵੈਸ਼ਵਾ ਦਾ ਦੁਆਰਾ, ਇਹੋ ਜਿਹਾ ਜੀਵਨ, ਬੇਕਾਰ ਆਏ ਬੇਕਾਰ ਗਏ। ਦੂਜੇ ਕਾਰ, ਦੂਜੀ ਪ੍ਰਕਾਰ ਦੇ ਮਨੁੱਖ ਕੇਵਲ ਕੰਮ ਦੇ ਵਿੱਚ ਜੀਂਦੇ ਨੇ, ਰਾਤ ਦਿਨ ਕੰਮ ਕਰਨਾ, ਨਾ ਗੁਰੂ ਚੇਤੇ ਆਵੇ, ਨਾ ਵਾਹਿਗੁਰੂ ਯਾਦ ਆਵੇ। ਤੇ ਕਹਿੰਦੇ ਨੇ ਤੀਜੇ ਨੇ ਉਪਕਾਰ, ਤੀਜੀ ਪ੍ਰਕਾਰ ਦੇ ਮਨੁੱਖ ਕੁਝ ਉੱਤਮ ਜੀਵਨ ਵਾਲੇ ਹੁੰਦੇ ਨੇ, ਗੁਰਬਾਣੀ ਪੜ੍ਹਦੇ ਨੇ, ਨਿਤਨੇਮ ਕਰਦੇ ਨੇ, ਗੁਰਦੁਆਰੇ ਆਉਂਦੇ ਨੇ, ਦਾਨ ਪੁੰਨ ਕਰਦੇ ਨੇ, ਪਰ ਕੇਵਲ ਆਪ ਕਰਨਾ, ਦੂਜੇ ਦਾ ਭਲਾ ਨਹੀਂ ਸੋਚਣਾ, ਵੱਧ ਤੋਂ ਵੱਧ ਕਿ ਮੇਰੇ ਬੱਚੇ ਚੰਗੇ ਪਾਸੇ ਲੱਗ ਜਾਣ, ਗੁਆਂਢੀ ਦੇ ਨਾ। ਸਕੇ ਭਰਾਵਾਂ ਦੇ ਬੱਚਿਆਂ ਬਾਰੇ ਵੀ ਅੱਜ ਤਾਂ ਬੰਦਾ ਭਲਾ ਨਹੀਂ ਸੋਚਦਾ, ਕੇਵਲ ਮੇਰੇ ਬੱਚੇ ਚੰਗੇ ਜੀਵਨ ਵਾਲੇ ਬਣ ਜਾਣ, ਫਿਰ ਦਰਵਾਜ਼ਾ ਬੰਦ। ਪਰ ਚੌਥੇ ਪਰਉਪਕਾਰ, ਚੌਥੀ ਪ੍ਰਕਾਰ ਦੇ ਮਨੁੱਖ ਪਰਉਪਕਾਰੀ ਹੁੰਦੇ ਨੇ, ਆਪ ਗੁਰੂ ਕੋਲ ਆਉਂਦੇ ਨੇ, ਆਪ ਬਾਣੀ ਪੜ੍ਹਦੇ ਨੇ, ਨਿਤਨੇਮ ਕਰਦੇ ਨੇ, ਦਾਨ ਪੁੰਨ ਕਰਦੇ ਨੇ, ਹੋਰਾਂ ਨੂੰ ਵੀ ਜੋੜਦੇ ਨੇ। ਉਹਨਾਂ ਬਾਰੇ ਹੀ ਕਿਹਾ ਨਾ, ਜੀ ਦਾਨ ਦੇ ਭਗਤੀ ਲੈਣ ਹਰਸਿਓ, ਲੈਣ ਮਿਲਾਏ ਜਨ ਪਰਉਪਕਾਰੀ ਆਏ। ਉਹਨੇ ਪਰਉਪਕਾਰੀ ਕਿਹਾ, ਦਸ਼ਮੇਸ਼ ਪਿਤਾ ਤੇਰੀ ਬਾਤ ਕਹੂੰ, ਜੋ ਤੂਨੇ ਪਰਉਪਕਾਰ ਕੀਏ, ਇੱਕ ਖਾਲਸ ਖਾਲਸਾ ਪੰਥ ਸਜਾ, ਜਾਤੋਂ ਕੇ ਭੇਦ ਨਿਕਾਲ ਦੀਏ, ਉਸ ਤੇਗ ਕੇ ਬੇਟੇ ਨੇ ਤੇਗ ਪਕੜ, ਦੁਖੀਓ ਕੇ ਕਾਟ ਜੰਜਾਲ ਦੀਏ। ਉਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਨੇ ਕਹਿੰਦੇ ਦੁਖੀਆਂ ਦੇ ਜੰਜਾਲ ਕੱਟ ਦਿੱਤੇ। ਕਿਹੜੇ ਗੁਰੂ ਤੇਗ ਬਹਾਦਰ ਸਾਹਿਬ, ਕਿੱਡਾ ਵੱਡਾ ਪਰਉਪਕਾਰ ਕੀਤਾ ਮਨੁੱਖਤਾ ਉੱਤੇ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਸਾਰੀ ਦੁਨੀਆਂ ਨੂੰ ਚਾਦਰ ਬਣ ਕੇ ਢੱਕ ਲਿਆ। ਐਜੇ ਹੈਡਗੰਥੀ ਗੁਰਦੁਆਰਾ ਸੀਸ ਗੰਜ ਸਾਹਿਬ ਦੇ 5-6 ਸਾਲਾਂ ਵਿੱਚ ਜੋ ਮਹਿਸੂਸ ਕੀਤਾ, ਬੇਅੰਤ ਸ਼ਹਿਰਾਂ ਦੇ ਵਿੱਚ ਦਾਸ ਨੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਤੋਂ ਪੁੱਛ ਲਿਆ ਕਿ ਵੀ ਸੀਸ ਗੰਜ ਸਾਹਿਬ ਦਾ ਅਰਥ ਪਤਾ ਹੈ ਤੁਹਾਨੂੰ? ਮੈਨੂੰ ਖਿਮਾ ਕਰ ਦੇਣਾ, 1-2 ਹੱਥ ਵੀ ਨਹੀਂ ਸਨ ਉੱਠੇ। ਸੀਸ ਗੰਜ ਦਾ ਅਰਥ ਕੀ ਹੈ? ਜਦ ਆਪਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵੇਲੇ ਦਾ ਇਤਿਹਾਸ ਪੜ੍ਹਦੇ ਹਾਂ ਨਾ, ਤੇ ਅਕਸਰ ਇੱਕ ਸਾਖੀ ਆਉਂਦੀ ਹੈ ਕਿ ਕਾਰੂ ਬਾਦਸ਼ਾਹ ਨੇ 40 ਗੰਜ ਦੌਲਤ ਇਕੱਠੀ ਕੀਤੀ। 40 ਗੰਜ ਦਾ ਅਰਥ ਹੁੰਦਾ 40 ਖਜ਼ਾਨੇ ਉਹਨੇ ਦੌਲਤ ਦੇ ਭਰ ਲਏ, ਤੇ ਇਸਦਾ ਮਤਲਬ ਗੰਜ ਦਾ ਅਰਥ ਹੈ ਖਜ਼ਾਨਾ। ਤੇ ਸੀਸ ਗੰਜ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਮੈਂ ਆਪਣਾ ਸੀਸ ਦੇ ਕੇ ਸੀਸ ਦਾ ਖਜ਼ਾਨਾ ਭਰ ਚੱਲਿਆ ਹਾਂ। ਤੇ ਯਾਦ ਰੱਖਣਾ, ਜਦ ਵੀ ਦੇਸ਼ ਕੌਮ ਤੇ ਕੋਈ ਔਂਕੜ ਆਵੇਗੀ, ਮਰਜੀਵੜੇ ਸਰਾਂ ਉੱਤੇ ਖਫਨ ਬੰਨ ਕੇ ਸੀਸ ਤਲੀ ਤੇ ਧਰ ਕੇ ਤਿਆਰ ਬਰ ਤਿਆਰ ਰਹਿਣਗੇ ਸ਼ਹੀਦੀ ਦੇਣ ਲਈ। ਇਹ ਖਜ਼ਾਨਾ ਐਸਾ ਭਰ ਚੱਲਿਆ ਕਿ ਕਦੀ ਸੀਸ ਦਾ ਖਜ਼ਾਨਾ ਮੁੱਕੇਗਾ ਨਹੀਂ। ਇਹ ਹੈ ਜੀਵਨ ਸਫਲਾ ਕਿ ਰਹਿੰਦੀ ਦੁਨੀਆਂ ਤੱਕ ਉਹ ਸੀਸ ਗੰਜ ਸਾਹਿਬ ਕਾਇਮ ਹੈ, ਗੁਰੂ ਤੇਗ ਬਹਾਦਰ ਸਾਹਿਬ ਕਾਇਮ ਨੇ, ਨਹੀਂ ਤਾਂ ਜੀਵਨ ਬਿਰਥਾ, ਆਮ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਰਹਾਓ ਰਹਾਓ ਦੇ ਕੇ ਸਾਹਿਬ ਕਹਿੰਦੇ ਨੇ, ਬਿਨ ਗੁਰ ਮੂੜ ਭਏ ਹੈ ਮਨਮੁਖ, ਤੇ ਮੋਹ ਮਾਇਆ ਨਿਤ ਫਾਥਾ। ਗੁਰੂ ਤੋਂ ਬਿਨਾ, ਬਿਨ ਗੁਰ ਮੂੜ ਭਏ ਹੈ ਮਨਮੁਖ, ਗੁਰੂ ਤੋਂ ਬਿਨਾ ਮੂਰਖ ਬੰਦੇ ਮਨਮੁਖ ਹੋ ਜਾਂਦੇ ਨੇ, ਤੇ ਮੋਹ ਮਾਇਆ ਨਿਤ ਫਾਥਾ, ਉਹ ਮਾਇਆ ਦੇ ਵਿੱਚ ਫਸ ਜਾਂਦੇ ਨੇ, ਮੋਹ ਦੇ ਵਿੱਚ ਫਸ ਜਾਂਦੇ ਹਨ।
ਤੇਨਾ ਸਾਧੂ ਚਰਨ ਨਾ ਸੇਵੇ ਕਾਬੂ, ਤਿੰਨ ਸਾਧੂ ਜਨਮ ਅਕਾਥਾ।
ਉਹਨਾਂ ਨੇ ਗੁਰੂ ਸਾਧੂ ਦੇ ਚਰਨਾਂ ਨਾਲ ਕਦੀ ਪਿਆਰ ਨਹੀਂ ਪਾਇਆ, ਨਾ ਸੇਵਾ ਕੀਤੀ, ਨਾ ਸਿਮਰਨ ਕੀਤਾ, ਤੇ ਉਹਨਾਂ ਦਾ ਜਨਮ ਜਿਹੜਾ ਹੈ ਨਾ, ਤਿੰਨ ਸਭ ਜਨਮ ਅਕਾਥਾ, ਅਕਾਰਥ ਚਲਾ ਗਿਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਅਕਾਰਥ ਹੀ ਉਹਨਾਂ ਦਾ ਜੀਵਨ ਚਲਾ ਜਾਂਦਾ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਜਨਮ ਸਨਾਥਾ।
ਜਿਨ੍ਹਾਂ ਨੇ ਗੁਰੂ ਸਾਧੂ ਦੇ ਚਰਨਾਂ ਨਾਲ ਪਿਆਰ ਪਾਇਆ, ਸੇਵਾ ਕੀਤੀ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਯਾਦ ਰੱਖਣਾ, ਸਫਲਤਾ ਵੱਡਾ ਸੁੱਖ ਹੈ, ਅਸਫਲਤਾ ਵੱਡਾ ਦੁੱਖ ਹੈ। ਬੱਚਾ 1 ਸਾਲ ਪੜ੍ਹਾਈ ਕਰਦਾ ਹੈ, ਜੇ ਕਿਤੇ ਅਚਾਨਕ ਉਹ ਫੇਲ ਹੋ ਜਾਵੇ ਨਾ,
ਤੇ ਟੀਚਰ ਪ੍ਰਿੰਸੀਪਲ ਕਹਿੰਦੇ ਨੇ ਮਾਂ ਬਾਪ ਨੂੰ ਇਹਦੇ ਉੱਤੇ ਨਜ਼ਰ ਰੱਖਿਓ ਕਿਤੇ ਨਿਰਾਸ਼ ਹੋ ਕੇ ਕੁਝ ਗਲਤ ਨਾ ਕਰ ਲਵੇ। ਬੱਚੇ ਆਤਮ ਹੱਤਿਆ ਕਰਨ ਤੱਕ ਜਾਂਦੇ ਨੇ। ਇੱਕ ਸਾਲ ਕੇਵਲ ਵਿਅਰਥ ਚਲਾ ਗਿਆ। ਜਿਹੜੇ ਵਪਾਰੀ ਲੋਕ ਨੇ ਉਹ ਵਪਾਰ ਕਰਦੇ ਨੇ, ਕੁਝ ਪੂੰਜੀ ਦੌਲਤ ਲਾਉਂਦੇ ਨੇ, ਇੱਕ ਸਾਲ ਦੋ ਸਾਲ ਉਹ ਜੇ ਕਿਤੇ ਫੇਲ ਹੋ ਜਾਣ ਤੇ ਵੇਖਣ ਨੂੰ ਮਿਲਿਆ ਪਰਿਵਾਰ ਸਹਿਤ ਕਈ ਵਾਰੀ ਉਹ ਆਤਮ ਹੱਤਿਆ ਕਰ ਲੈਂਦੇ ਨੇ। ਵੀ ਦੌਲਤ ਤਾਂ ਦੁਬਾਰਾ ਕਮਾਈ ਜਾ ਸਕਦੀ ਹੈ, ਪੜ੍ਹਾਈ ਤੇ ਦੂਜਾ ਸਾਲ ਵੀ ਕੀਤੀ ਜਾ ਸਕਦੀ ਹੈ, ਸਫਲਤਾ ਮਿਲ ਜਾਂਦੀ ਹੈ, ਪਰ ਏਡਾ ਵੱਡਾ ਦੁੱਖ ਤੇ ਕਮਾਲ ਦੀ ਗੱਲ ਸਾਡਾ ਪੂਰਾ ਜੀਵਨ ਹੀ ਵਿਅਰਥ ਚਲਾ ਜਾਵੇ। 80 ਸਾਲ ਦੀ ਉਮਰ ਹੋ ਗਈ ਹੋਵੇ ਕਿਸੇ ਦੀ, 70 ਸਾਲ 100 ਸਾਲ ਦਾ ਹੋ ਗਿਆ ਹੋਵੇ, ਪਰ ਉਹਨੂੰ ਪਰਵਾਹੀ ਨਹੀਂ ਹੈ ਕਿ ਮੈਂ ਨਾਮ ਨਹੀਂ ਜਪਿਆ, ਮੈਂ ਕੋਈ ਗੁਣ ਇਕੱਠਾ ਕੀਤਾ ਨਹੀਂ, ਮੇਰਾ ਜਨਮ ਵਿਅਰਥ ਗਿਆ ਹੈ, ਉਹਨੂੰ ਪਤਾ ਹੀ ਨਹੀਂ ਹੈ। ਸਾਹਿਬ ਕਹਿੰਦੇ ਉਹਨਾਂ ਦਾ ਜੀਵਨ ਸਫਲ ਹੈ ਜੋ ਗੁਰੂ ਸਾਧੂ ਦੀ ਸੇਵਾ ਕਰਦੇ ਨੇ, ਸਿਮਰਨ ਕਰਦੇ ਹਨ।
ਮੋਕੋ ਕੀ ਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਆਹ ਕੈਸੇ ਬਚਨ ਨੇ, ਕਿਤਨੀ ਨਿਮਰਤਾ ਹੈ। ਕਹਿੰਦੇ ਮੈਨੂੰ ਆਪਣੇ ਦਾਸ ਦੇ ਦਾਸਾਂ ਦਾ ਵੀ ਦਾਸ ਬਣਾ ਦੇ। ਮਾਲਕ ਵਾਹਿਗੁਰੂ ਜਗਨਨਾਥਾ, ਐ ਜਗਤ ਦੇ ਨਾਥ, ਤੂੰ ਐਸੀ ਦਇਆ ਕਰ ਮੇਰੇ ਉੱਤੇ ਕਿ ਮੇਰੇ ਅੰਦਰ ਇਤਨੀ ਨਿਮਰਤਾ ਆ ਜਾਵੇ। ਨਿਮਰਤਾ ਜੋ ਹੈ ਸਿੱਖੀ ਦੀ ਜੜ ਹੈ। ਜਿਸ ਤਰ੍ਹਾਂ ਕਿਸੇ ਵੀ ਬਿਲਡਿੰਗ ਦੀ ਫਾਊਂਡੇਸ਼ਨ ਨੀਹੀ ਬੁਨਿਆਦ ਜਿਤਨੀ ਨੀਵੀਂ ਜਾਂਦੀ ਹੈ, ਉਤਨੀ ਵੱਡੀ ਬਿਲਡਿੰਗ ਉਸਾਰੀ ਜਾ ਸਕਦੀ ਹੈ, ਮਜ਼ਬੂਤ ਖੜੀ ਰਹਿ ਸਕਦੀ ਹੈ। ਬਿਲਕੁਲ ਇਉਂ ਮਨੁੱਖ ਦੇ ਜੀਵਨ ਵਿੱਚ ਜਿਤਨੀ ਨਿਮਰਤਾ ਆਉਂਦੀ ਜਾਂਦੀ ਹੈ, ਉਤਨਾ ਜੀਵਨ ਉੱਚਾ ਉੱਠਦਾ ਚਲਾ ਜਾਂਦਾ ਹੈ। ਆਪਸ ਕਉ ਜੋ ਜਾਣੈ ਨੀਚਾ, ਸੋ ਗਨਿਐ ਸਭ ਤੇ ਉੱਚਾ। ਇਹੀ ਦਰਬਾਰ ਸਾਹਿਬ ਤੇ ਸਰੋਵਰ ਦੀ, ਦਰਬਾਰ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਉੱਥੋਂ ਕੰਮ ਕਾਰ ਸੇਵਾ ਵੇਖਦਿਆਂ ਸਿੱਖ ਨਾਲ ਨੇ ਅਚਾਨਕ ਲੰਗਰ ਹਾਲ ਵਿੱਚ ਆ ਗਏ। ਜਦ ਲੰਗਰ ਹਾਲ ਵਿੱਚ ਆਏ, ਇਕਦਮ ਸੇਵਾ ਕਰਨ ਵਾਲੇ ਉੱਠ ਕੇ ਖੜੇ ਹੋ ਗਏ। ਉੱਥੇ ਕੋਈ ਸਬਜ਼ੀ ਭਾਜੀ ਕੱਟ ਰਿਹਾ ਸੀ, ਕੋਈ ਭਾਂਡੇ ਮਾਂਜ ਰਿਹਾ ਸੀ, ਕੋਈ ਆਟਾ ਗੁੰਨ ਰਿਹਾ ਸੀ। ਸਭ ਨੇ ਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ, ਪਰ ਭਾਈ ਹਿੰਦੌਲ ਆਟਾ ਗੁੰਨਣ ਦੀ ਸੇਵਾ ਕਰ ਰਹੇ ਸਨ ਤੇ ਹੱਥ ਜਿਹੜੇ ਸਨ ਉਹ ਆਟੇ ਨਾਲ, ਗਿੱਲੇ ਆਟੇ ਨਾਲ ਭਰੇ ਸਨ। ਪਤਾ ਹੈ ਦੁਬਾਰਾ ਫਿਰ ਆਟਾ ਗੁੰਨਣਾ ਹੈ, ਤੇ ਜੇ ਮੱਥਾ ਟੇਕਾਂਗਾ ਤੇ ਹੱਥ ਜ਼ਮੀਨ ਤੇ ਲੱਗੇ ਤੇ ਲੰਗਰ ਦੇ ਆਟੇ ਦੀ ਵੇਦ ਵੀ ਹੋਵੇਗੀ, ਛੇਤੀ ਚ ਕੁਝ ਸੋਚ ਨਾ ਸਕੇ, ਇਕਦਮ ਹੀ ਦੋਨੋਂ ਹੱਥ ਪਿੱਠ ਉੱਤੇ ਇਉਂ ਜੋੜ ਲੈ ਤੇ ਮੱਥਾ ਟੇਕ ਦਿੱਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ। ਹੁਣ ਤੁਸੀਂ ਵੇਖੋ, ਜਦ ਆਪਾਂ ਮੱਥਾ ਟੇਕਦੇ ਹਾਂ ਤੇ ਉੱਠਣ ਲੱਗਿਆਂ ਦੋਨਾਂ ਹੱਥਾਂ ਦਾ ਜਾਂ ਇੱਕ ਹੱਥ ਦਾ ਸਹਾਰਾ ਜ਼ਰੂਰ ਲੈ ਕੇ ਉੱਠਿਆ ਜਾਂਦਾ, ਉਸ ਤਰ੍ਹਾਂ ਉੱਠਣਾ ਮੁਸ਼ਕਲ ਹੋ ਜਾਂਦਾ ਹੈ। ਤੇ ਫਿਰ ਜੇ ਦੋਨੋਂ ਹੀ ਹੱਥ ਪਿੱਛੇ ਬੱਝੇ ਹੋਣ ਫਿਰ ਤੇ ਹੋਰ ਮੁਸ਼ਕਲ ਹੋ ਜਾਂਦਾ ਹੈ। ਹੁਣ ਭਾਈ ਹਿੰਦੌਲ ਤੋਂ ਉੱਠਿਆ ਨਾ ਗਿਆ, ਅੱਜ ਤੱਕ ਜੋ ਮੱਥਾ ਟੇਕ ਰਿਹਾ ਸੀ ਉਹ ਸਾਡੇ ਵਾਂਗ ਹੀ ਟੇਕ ਰਿਹਾ ਸੀ। ਸਾਡਾ ਮੱਥਾ ਟੇਕਣਾ ਕੀ ਹੈ? ਖੜੇ ਵੀ ਅਰਦਾਸਾਂ ਚੱਲ ਰਹੀਆਂ ਨੇ, ਇਹ ਵੀ ਦੇ ਦੇ, ਉਹ ਵੀ ਦੇ ਦੇ। ਸਤਿਗੁਰੂ ਜਦ ਮੱਥਾ ਟੇਕ ਰਹੇ ਹੁੰਦੇ ਉਦੋਂ ਵੀ ਦਿਮਾਗ 'ਚ ਨਾ ਉਹੀ ਅਰਦਾਸ ਮੰਗ ਚੱਲ ਰਹੀ ਹੁੰਦੀ, ਇਹੀ ਨਹੀਂ ਪਤਾ ਹੁੰਦਾ ਕਿ ਮੱਥਾ ਟੇਕ ਰਹੇ ਹਾਂ। ਕਦੀ ਟਿਕ ਕੇ ਵੇਖਿਓ 30 ਸੈਕਿੰਡ ਜਾਂ 1 ਮਿੰਟ, ਉਦੋਂ ਮਹਿਸੂਸ ਕਰਿਓ ਕਿ ਗੁਰੂ ਦੇ ਚਰਨਾਂ ਸਿਰ ਝੁਕਿਆ ਏ, ਪਤਾ ਲੱਗੇਗਾ ਕਿ ਝੁਕਣਾ ਕੀ ਹੈ। ਅੱਜ ਭਾਗ ਜਾਗ ਗਏ, ਭਾਈ ਹਿੰਦੌਲ ਤੋਂ ਉੱਠਿਆ ਗਿਆ ਨਾ ਤੇ ਅੰਦਰ ਜੋ ਸੁੱਖ ਮਿਲਿਆ ਤੇ ਅੰਦਰ ਜੋ ਨਿਮਰਤਾ ਪੈਦਾ ਹੋਈ, ਗੁਰੂ ਰਾਮਦਾਸ ਸਾਹਿਬ ਜੀ ਨੇ ਵੇਖਿਆ ਉੱਠਿਆ ਨਹੀਂ ਹੈ ਤੇ ਕਹਿ ਦਿੱਤਾ ਭਾਈ ਹਿੰਦੌਲ ਹੁਣ ਉੱਠ ਵੀ ਜਾ। ਜਦ ਕਿਹਾ ਉੱਠ ਵੀ ਜਾ, ਅੱਖਾਂ ਵਿੱਚ ਨਿਰਮਲ ਜਲ ਤੇ ਇਹ ਅੱਖਾਂ ਭਰ ਗਈਆਂ, ਮੇਰ ਦੀ ਝਾੜੀ ਲੱਗ ਗਈ ਤੇ ਕਹਿ ਦਿੱਤਾ ਮੇਰੇ ਸਤਿਗੁਰੂ ਡਿੱਗਣਾ ਆਇਆ ਉੱਠਣਾ ਆਇਆ ਹੀ ਨਹੀਂ ਹੈ, ਡਿੱਗ ਪਿਆ ਹਾਂ ਹੁਣ ਉਠਾਉਣਾ ਤੇ ਆਪ ਹੀ ਉਠਾ ਸਕਦੇ ਹੋ। ਬਸ ਉਹ ਅਵਸਥਾ ਜਦ ਬਣ ਗਈ ਸੀ, ਨਾਨਕ ਗਰੀਬ ਟਹਿ ਪਿਆ ਦੁਆਰਾ ਹਰ ਮੇਲ ਲੇਹੋ ਵਡਿਆਈ। ਕਹਿੰਦੇ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੇ ਦੋਨਾਂ ਮੋਢਿਆਂ ਤੋਂ ਫੜ ਕੇ ਉਠਾਇਆ ਤੇ ਉਠਾ ਕੇ ਸਾਹਿਬ ਨੇ ਵੇਖ ਲਿਆ, ਅੰਦਰ ਤੱਕ ਝੁਕ ਗਿਆ ਏ ਤੇ ਛਾਤੀ ਨਾਲ ਲਾ ਕੇ ਕਹਿ ਦਿੱਤਾ, ਭਾਈ ਹਿੰਦਾਲ ਅੱਜ ਜ਼ਮੀਨ ਤੋਂ ਹੀ ਨਹੀਂ ਉੱਠਿਆ, ਅੱਜ ਜੀਵਨ ਵਿੱਚ ਵੀ ਬਹੁਤ ਉੱਚਾ ਉੱਠ ਗਿਆ ਹੈ ਤੇ ਤੇਰੀ ਜੋ ਇਹ ਕਥਾ ਸੁਣ ਲਏਗਾ ਉਹਦੇ ਜੀਵਨ ਦੇ ਵਿੱਚ ਵੀ ਕਿਤੇ ਉਹ ਰੱਬ ਦੇ ਦਰ ਦੀ ਕਿਰਪਾ ਤੇ ਉਚਾਈ ਆ ਜਾਵੇਗੀ।
ਹਮੇ ਅੰਦੁਲੇ ਗਿਆਨਹੀਣ ਅਗਿਆਨੀ ਕਿਉਂ ਚੱਲ ਮਾਰਗ ਪੰਥਾ।
ਸਾਹਿਬ ਦੇਖੋ ਕੈਸੇ ਬਚਨ ਕਰ ਰਹੇ ਨੇ, ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ। ਐ ਮਾਲਕ ਵਾਹਿਗੁਰੂ, ਅਸੀਂ ਤੇ ਅੰਨੇ ਹੋਏ ਪਏ ਆ ਮਾਇਆ ਰੂਪੀ ਬਿਖ ਜ਼ਹਿਰ ਦੇ ਕਰਕੇ, ਅਸੀਂ ਕਿਸ ਤਰ੍ਹਾਂ ਤੇਰੇ ਦੱਸੇ ਉੱਤੇ ਰਾਹ ਉੱਤੇ ਚੱਲ ਸਕਦੇ ਹਾਂ। ਕਿਉਂ ਚੱਲ ਮਾਰਗ ਪੰਥਾ। ਐਸਾ ਨਾ ਸੋਚ ਲੈਣਾ ਕਿ ਜਿਨ੍ਹਾਂ ਦੇ ਅੱਖਾਂ ਦੀ ਰੌਸ਼ਨੀ ਨਹੀਂ ਹੈ ਉਹੀ ਅੰਨੇ ਨੇ। ਕਈ ਵਾਰੀ ਉਹ ਜੀਵਨ ਵਿੱਚ ਸਫਲਤਾ ਬੜੀ ਉਚਾਈ ਪ੍ਰਾਪਤ ਕਰ ਲੈਂਦੇ ਨੇ। ਸੂਰਦਾਸ ਕਈ ਭਗਤ ਵੀ ਹੋਏ ਨੇ। ਸੂਰਦਾਸ ਅੱਖਾਂ ਦੀ ਰੌਸ਼ਨੀ ਜਿਨ੍ਹਾਂ ਕੋਲ ਨਹੀਂ ਉਹ ਮਹਾਨ ਕੀਰਤਨੀ ਗੁਰੂ ਦਰਬਾਰ ਦੇ ਹੋਏ ਨੇ ਤੇ ਹੁਣ ਵੀ ਹਨ। ਗੁਰੂ ਦਾ ਸ਼ਬਦ ਗਾ ਕੇ ਉਹ ਅੰਦਰ ਦਾ ਚਾਨਣਾ ਪ੍ਰਾਪਤ ਕਰ ਲੈਂਦੇ ਨੇ, ਪਰ ਦੁਨੀਆਂ ਵਿੱਚ ਵੇਖਣ ਨੂੰ ਮਿਲਦਾ ਏ ਕਿ ਅੱਖਾਂ ਹੁੰਦਿਆਂ ਹੋਇਆਂ ਵੀ ਲੋਕ ਅੰਨੇ ਨੇ। ਇਹੋ ਜਿਹਾ ਇੱਕ ਅੰਨਾ ਬੰਦਾ ਤੁਰਿਆ ਚਲਾ ਜਾ ਰਿਹਾ ਸੀ, ਅਚਾਨਕ ਉਹਨੂੰ ਪਤਾ ਸੀ ਕਿੱਥੇ ਰਾਹ ਹੈ ਤੇ ਰਸਤੇ ਉੱਤੇ ਟ੍ਰੈਫਿਕ ਬੜਾ ਹੈ ਤੇ ਉਹ ਖੜਾ ਹੋ ਗਿਆ ਕਿ ਕਿਸੇ ਨੂੰ ਕਹਾਂ ਰਸਤਾ ਪਾਰ ਕਰਵਾ ਦੇਵੇ ਤੇ ਕੰਨਾਂ ਚ ਬੋਲ ਪਏ ਕਿ ਚਾਰ ਪੰਜ ਨੌਜਵਾਨ ਗੱਲਾਂ ਪਏ ਕਰਦੇ ਨੇ। ਉਹਨੇ ਆਵਾਜ਼ ਮਾਰੀ, ਵੀਰੋ ਮੈਨੂੰ ਰਾਹ ਪਾਰ ਕਰਵਾ ਦਿਓ। ਉਹ ਨਾਦਾਨ ਸਨ, ਨਾ ਸਮਝ ਜਵਾਨ, ਉਹਨਾਂ ਨੇ ਸਗੋਂ ਮਖੌਲ ਕੀਤਾ ਰਾਹ ਤੇ ਕੀ ਪਾਰ ਕਰਾਉਣਾ ਸੀ। ਕਹਿਣ ਲੱਗੇ, ਬਾਬਾ ਇੱਦਾਂ ਕਰ ਕਿ ਇੱਕ ਲਾਲਟੇਨ ਲੈ ਲੈ ਹੱਥ ਵਿੱਚ ਤੇ ਰਾਹ ਪਾਰ ਕਰ ਜਾ। ਉਹ ਕਹਿਣ ਲੱਗੇ, ਮੇਰੇ ਨਾਲ ਮਖੌਲ ਕਰਦੇ ਹੋ, ਮੈਂ ਅੰਨਾ ਬੰਦਾ, ਜੇ ਦੀਵਾ ਹੋਵੇ ਗਾ ਵੀ ਲਾਲਟੈਨ ਤੇ ਮੈਂ ਕੀ ਵੇਖ ਸਕਾਂਗਾ। ਉਹਨਾਂ ਨੇ ਕਿਹਾ, ਤੂੰ ਨਹੀਂ ਵੇਖੇਗਾ ਪਰ ਵੇਖਣ ਵਾਲੇ ਹੋਰ ਲੋਕ ਜਿਹੜੇ ਨੇ ਨਾ ਉਹ ਹੱਥ ਚ ਲਾਲਟੈਨ ਵੇਖ ਕੇ ਤੈਨੂੰ ਆਪੇ ਰਾਹ ਦੇ ਦੇਣਗੇ। ਉਹਨੇ ਕਿਹਾ, ਮੈਂ ਕੀ ਕਰਾਂ ਹੁਣ, ਕਿੱਥੋਂ ਲਿਆਵਾਂ। ਉਹਨਾਂ ਨੇ ਮਖੌਲ ਕਰਨਾ ਸੀ, ਇੱਕ ਲਾਲਟੈਨ ਉਹਦੇ ਹੱਥ ਚ ਫੜਾ ਦਿੱਤੀ। ਉਹ ਤੁਰਿਆ ਜਾ ਰਿਹਾ ਹੈ, ਲੋਕ ਦੂਰੋਂ ਹੀ ਵੇਖਦੇ ਨੇ ਵੀ ਦਿਨੇ ਹੀ ਲਾਲਟੈਨ ਲਈ ਫਿਰਦਾ ਹੈ, ਉਹਨੂੰ ਰਾਹ ਦੇ ਦਿੰਦੇ ਨੇ, ਸਮਝ ਜਾਂਦੇ ਨੇ ਅੰਨਾ ਹੈ। ਪਰ ਸਾਹਮਣੇ ਤੋਂ ਵੀ ਇੱਕ ਇਹੋ ਜਿਹੀ ਅੰਨਾ ਆ ਰਿਹਾ ਸੀ, ਉਸ ਅੰਧੇ ਬੰਦੇ ਨੂੰ ਵੀ ਕਿਸੇ ਨੇ ਲਾਲਟੈਨ ਫੜਾ ਦਿੱਤੀ ਸੀ। ਹੁਣ ਦੋਨਾਂ ਦੀ ਟੱਕਰ ਹੋ ਗਈ। ਉਹ ਕਹਿੰਦਾ, ਤੂੰ ਅੰਨਾ, ਤੈਨੂੰ ਪਤਾ ਨਹੀਂ ਮੇਰੇ ਹੱਥ ਚ ਲਾਲਟੈਨ ਫੜੀ ਫਿਰ ਆ ਕੇ ਟਕਰਾ ਗਿਆ। ਉਹ ਕਹਿੰਦਾ, ਤੂੰ ਅੰਨਾ, ਮੇਰੇ ਹੱਥ ਚ ਦੀਵਾ ਲਾਲਟੈਨ, ਤੂੰ ਮੇਰੇ ਨਾਲ ਟਕਰਾ ਗਿਆ। ਬਸ ਕਹਾਣੀ ਇਹ ਹੈ ਇਸ ਦੁਨੀਆ ਦੀ, ਕਿਸੇ ਕੋਲ ਗੀਤਾ ਰੂਪੀ ਗਿਆਨ ਹੈ, ਕਿਸੇ ਕੋਲ ਕੁਰਾਨ ਪਾਕ ਰੂਪੀ ਗਿਆਨ ਹੈ, ਕਿਸੇ ਕੋਲ ਬਾਈਬਲ ਵੀ ਹੈ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਵੀ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਚਾਨਣਾ ਦੇ ਰਹੇ ਨੇ, ਫਿਰ ਵੀ ਅਸੀਂ ਭਰਾ ਭਰਾ ਇੱਕ ਦੂਜੇ ਨਾਲ ਲੜ ਪੈਂਦੇ ਹਾਂ। ਸਾਨੂੰ ਤਾਂ ਹੁਕਮ ਹੈ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਫਿਰ ਝਗੜੇ ਕਿਉਂ? ਇਹ ਹਿੰਦੂ ਮੁਸਲਮਾਨ ਸਿੱਖ ਈਸਾਈ ਦੇ ਝਗੜੇ ਕਿਉਂ? ਕਿਉਂਕਿ ਦੀਵਾ ਤਾਂ ਹੈ ਗਿਆਨ ਰੂਪੀ, ਪਰ ਚਾਨਣਾ ਕੋਈ ਨਹੀਂ ਲੈਣਾ ਚਾਹੁੰਦਾ। ਧਰਮ ਨੂੰ ਆਪਣੇ ਤਰੀਕੇ ਨਾਲ ਤੋੜ ਮਰੋੜ ਰਹੇ ਨੇ। ਇਹ ਜਦ ਨਾ ਅੰਗਰੇਜ਼ਾਂ ਦਾ ਰਾਜ ਕਾਇਮ ਹੋਇਆ ਇੰਡੀਆ ਉੱਤੇ, ਇਸ ਦੇਸ਼ ਉੱਤੇ, ਤੇ ਨਵੇਂ ਨਵੇਂ ਕਾਲਜ ਯੂਨੀਵਰਸਿਟੀਆਂ ਵੀ ਅੰਗਰੇਜ਼ਾਂ ਨੇ ਬਣਾਉਣੀਆਂ ਸ਼ੁਰੂ ਕੀਤੀਆਂ, ਤੇ ਉਹਨਾਂ ਨੇ ਕਿਹਾ ਪੜ੍ਹਾਈ ਕਰਾਉਣੀ ਹੈ ਤੇ ਸਾਰੇ ਸਬਜੈਕਟ ਪੜ੍ਹਾਉਣੇ ਸਨ, ਤੇ ਉਹਨਾਂ ਨੇ ਕਿਹਾ ਧਰਮ ਦਾ ਵੀ ਸਬਜੈਕਟ ਪੜ੍ਹਾਈਏ। ਹੁਣ ਮਸਲਾ ਖੜਾ ਹੋ ਗਿਆ, ਧਰਮ ਕਿਹੜਾ ਪੜ੍ਹਾਈਏ? ਕਿਉਂਕਿ ਉਹਨਾਂ ਦੀ ਨਜ਼ਰ ਤੇ ਧਰਮ ਇਹ ਹਿੰਦੂ ਮੁਸਲਮਾਨ ਸਿੱਖ ਈਸਾਈ ਸੀ, ਤੇ ਹਿੰਦੂ ਕਹਿੰਦੇ ਹਿੰਦੂ ਧਰਮ ਪੜ੍ਹਾਓ, ਮੁਸਲਮਾਨ ਕਹਿੰਦੇ ਮੁਸਲਮਾਨ ਧਰਮ ਪੜ੍ਹਾਓ, ਤੇ ਸਿੱਖ ਜੈਨੀ ਬੋਧੀ ਸਭ ਕਹਿਣ ਲੱਗੇ, ਈਸਾਈ ਕਹਿੰਦੇ ਸਾਡਾ ਧਰਮ ਪੜ੍ਹਾਓ। ਹੁਣ ਝਗੜਾ ਖਤਮ ਕਿਸ ਤਰ੍ਹਾਂ ਹੋਵੇ? ਤੇ ਕਿਸੇ ਨੇ ਕਿਹਾ, ਇੱਕ ਕੰਮ ਕਰੋ ਵੀ, ਇੱਕ ਮਹਾਨ ਵਿਦਵਾਨ ਹੈ ਸਾਧੂ ਟੀ ਐਲ ਵਾਸਵਾਨੀ, ਜਿਹਨੇ ਹਰ ਧਰਮ ਨੂੰ ਪੜ੍ਹਿਆ ਏ ਤੇ ਲਾਹੌਰ ਦੇ ਵਿੱਚ ਉਹ ਪ੍ਰੋਫੈਸਰ ਹੈ ਕਾਲਜ ਦੇ ਵਿੱਚ, ਉਸ ਤੋਂ ਪੁੱਛ ਲਓ। ਜਦ ਉਸ ਤੋਂ ਪੁੱਛਿਆ ਗਿਆ ਵੀ ਧਰਮ ਅਪਣਾਉਣਾ ਕਿਹੜਾ ਧਰਮ ਪੜ੍ਹਾਈਏ ਤਾਂ ਕਿ ਝਗੜਾ ਖਤਮ ਹੋਵੇ, ਉਹਨੇ ਕਿਹਾ ਜੇ ਕਿਤੇ ਧਰਮ ਅਪਣਾਉਣ ਦੀ ਗੱਲ ਕਰਦੇ ਹੋ ਨਾ ਤੇ ਇੱਕੋ ਕੰਮ ਕਰੋ, ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਧਰਮ ਕਿਹਾ ਹੈ ਨਾ ਉਹ ਧਰਮ ਪੜਾ ਦਿਓ। ਉਹ ਕਿਹੜਾ ਧਰਮ ਹੈ? ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਤੋਂ ਸ੍ਰੇਸ਼ਟ ਧਰਮ ਕੀ ਹੈ? ਦੋ ਹੀ ਤਾਂ ਗੱਲਾਂ ਨੇ, ਵਾਹਿਗੁਰੂ ਖੁਦਾ ਅੱਲਾ ਉਸ ਹਰੀ ਪਰਮਾਤਮਾ ਉਸ ਰਾਮ ਸ੍ਰਿਸ਼ਟੀ ਚ ਰਮੇ ਹੋਏ ਭਗਵਾਨ ਦਾ ਨਾਮ ਜਪੋ ਤੇ ਚੰਗੇ ਕਰਮ ਕਰੋ। ਬਸ ਇਹ ਪੜ੍ਹਾ ਦਿਓ ਵੀ ਹਰ ਕੋਈ ਉਸ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪੇ ਤੇ ਚੰਗੇ ਕਰਮ ਕਰੇ, ਇਹ ਸਭ ਤੋਂ ਚੰਗਾ ਧਰਮ ਹੈ, ਇਹ ਸਭ ਤੋਂ ਚੰਗਾ ਮਾਰਗ ਹੈ। ਕਿਉਂਕਿ ਪੰਥ ਦੀ ਗੱਲ ਵੀ ਕਿੱਥੋਂ, ਪੰਥ ਵੀ ਧਰਮ ਹੁੰਦਾ ਹੈ, ਇਹ ਪਥ ਇਹ ਰਸਤੇ ਤੋਂ ਗੱਲ ਬਣੀ ਹੈ। ਪਰ ਉਸ ਰਸਤੇ ਉੱਤੇ ਕੀ ਅਸੀਂ ਤੁਰਦੇ ਹਾਂ? ਨਹੀਂ, ਸਾਨੂੰ ਬੜਾ ਭਾਰ ਲੱਗਦਾ ਉਸ ਰਸਤੇ ਉੱਤੇ ਤੁਰਨਾ। ਕਈ ਵਾਰੀ ਨਾ ਜੀਵਨ ਦੀ ਘਟਨਾਵਾਂ ਸਾਨੂੰ ਸਮਝਾ ਜਾਂਦੀਆਂ ਨੇ। ਇੱਕ ਨਾ ਕੋਈ ਸਾਧੂ ਸੀ, ਉਹਨੇ ਇੱਕ ਬਿਸਤਰਾ ਜਿਹਾ ਚੱਕਿਆ ਹੋਇਆ, ਕਮੰਡਲ ਥੋੜਾ ਜਿਹਾ ਸਮਾਨ, 5-7 ਕਿਲੋ ਸਾਰਾ ਮਿਲਾ ਕੇ, ਤੇ ਉਹ ਤੁਰਿਆ ਚਲਾ ਜਾ ਰਿਹਾ ਸੀ ਪਹਾੜ ਉੱਤੇ ਤੇ ਥੱਕ ਗਿਆ। ਪਹਾੜ ਉੱਤੇ ਚੜ ਰਿਹਾ ਸੀ, ਥੱਕ ਗਿਆ ਤੇ ਬੈਠ ਗਿਆ, ਥੋੜਾ ਆਰਾਮ ਕਰ ਲਿਆ। ਇਤਨੇ ਨੂੰ ਵੇਖਿਆ ਇੱਕ 14-15 ਸਾਲ ਦੀ ਬੱਚੀ ਲੜਕੀ, ਉਹਨੇ ਆਪਣੀ ਪਿੱਠ ਉੱਤੇ 5-7 ਸਾਲ ਦਾ ਭਰਾ ਬੱਚਾ ਚੱਕਿਆ ਹੋਇਆ, ਬੜੇ ਆਰਾਮ ਨਾਲ ਚੜੀ ਜਾ ਰਹੀ ਹੈ। ਤੇ ਜਦ ਬਜ਼ੁਰਗ ਨੇ ਵੇਖਿਆ, ਬਾਬੇ ਨੇ ਉਹਨੂੰ ਆਵਾਜ਼ ਮਾਰ ਕੇ ਕਿਹਾ, ਬੱਚੀਏ ਤੂੰ ਵੀ ਥੱਕ ਗਈ ਹੋਵੇਂਗੀ ਕਿਉਂਕਿ ਤੂੰ ਬੜਾ ਭਾਰ ਚੱਕਿਆ ਹੋਇਆ ਏ। ਉਹਨੇ ਸਾਹਮਣੇ ਤੋਂ ਹੱਸਦਿਆਂ ਕਿਹਾ, ਨਹੀਂ ਬਾਬਾ ਜੀ, ਭਾਰ ਤੁਸੀਂ ਚੱਕਿਆ ਹੋਇਆ ਏ ਕਿਉਂਕਿ ਤੁਸੀਂ ਇਹਨੂੰ ਭਾਰ ਸਮਝਿਆ ਏ। ਭਰਾ ਭੈਣਾਂ ਉੱਤੇ ਭਾਰ ਨਹੀਂ ਹੁੰਦੇ, ਮੈਂ ਨਹੀਂ ਥੱਕੀ ਆ, ਮੈਂ ਤੇ ਆਪਣੀ ਮੰਜ਼ਿਲ ਤੱਕ ਪਹੁੰਚ ਕੇ ਸਗੋਂ ਇਹਨੂੰ ਪਿਆਰ ਨਾਲ ਲੈ ਜਾ ਕੇ ਉੱਥੇ ਤੱਕ ਪਹੁੰਚਾਉਣਾ ਹੈ। ਬਸ ਗੱਲ ਇਤਨੀ ਕੁ ਹੈ, ਅਸੀਂ ਛੋਟੇ ਬੱਚਿਆਂ ਨੂੰ ਮਾਵਾਂ ਸਕੂਲ ਭੇਜਣ ਵਿੱਚ ਬਹਿਸ ਪਵਾਉਣੀ, ਰਾਤੀ ਜਾਗਣਾ, ਸਭ ਕੁਝ ਕਰਨਾ, ਮਾਂ ਨੂੰ ਬੋਝ ਨਹੀਂ ਲੱਗਦਾ। ਪਰ ਜਿਸ ਵੇਲੇ ਮਾਂ ਨੇ ਕੇਸ ਵਾਹੁਣੇ ਨੇ ਨਾ, ਜੋ ਗੁਰੂ ਦੇ ਦਿੱਤੇ ਵਾਹਿਗੁਰੂ ਦੇ ਦਿੱਤੇ, ਉਦੋਂ ਭਾਰ ਲੱਗਦੇ ਨੇ, ਉਦੋਂ ਬਹਾਨਾ ਜਿਹਾ ਜੀ ਕੇਸ ਕੌਣ ਵਾਵੇ ਜੀ ਕਟਵਾ ਦਿਓ। ਇਹ ਕਤਾਰ ਜੋ ਨੇ ਅੰਮ੍ਰਿਤ ਛਕਣਾ, ਇਹ ਭਾਰ ਲੱਗਦਾ ਹੈ ਪਰ ਭਾਰ ਨਹੀਂ ਹੈ। ਕਿਸੇ ਫੌਜੀ ਨੂੰ ਵੇਖਿਆ, ਉਹਦੀ ਮਰਿਆਦਾ ਜਿਹੜੀ ਹੈ ਉਹ ਕੋਈ ਭਾਰ ਹੈ? ਬਿਲਕੁਲ ਨਹੀਂ, ਬਿਲਕੁਲ ਇਉਂ ਜੇ ਅਸੀਂ ਗੁਰੂ ਦੀ ਦਾਤ ਨੂੰ ਬਖਸ਼ਿਸ਼ ਸਮਝ ਕੇ ਕਮਾਵਾਂਗੇ ਤੇ ਉਸ ਭੈਣ ਵਾਂਗ ਇਹ ਵੀ ਸਾਨੂੰ ਭਾਰ ਨਹੀਂ ਲੱਗੇਗਾ।
ਹਾਮੇ ਅੰਦੁਲੇ ਕਉ ਗੁਰ ਅੰਚਲ ਦੀਜਾ, ਜਨ ਨਾਨਕ ਚਲਹਾ ਮਿਲੰਥਾ।
ਐ ਮਾਲਕ ਵਾਹਿਗੁਰੂ, ਤੂੰ ਸਾਡੇ ਅੰਨਿਆਂ ਨੂੰ ਆਪਣਾ ਅੰਚਲ ਦੇ ਦੇ, ਪੱਲਾ ਫੜਾ ਦੇ, ਜਨ ਨਾਨਕ ਚਲਹਿ ਮਿਲਨ ਥਾ। ਇਹ ਦਾਸ ਨਾਨਕ ਵੀ ਤੁਹਾਡੇ ਨਾਲ ਫਿਰ ਉਸ ਰਾਹ ਉੱਤੇ ਤੁਰ ਕੇ ਮੰਜ਼ਿਲ ਤੱਕ ਪਹੁੰਚ ਜਾਵੇ। ਤੁਰਨਾ ਕੀ ਹੈ? ਇੱਕ ਨਾ ਨੌਜਵਾਨ ਤੁਰਿਆ ਚਲਾ ਜਾ ਰਿਹਾ ਸੀ, ਉਹਨੇ ਕਿਸੇ ਮੰਜ਼ਿਲ ਤੇ ਪੁੱਜਣਾ ਸੀ ਤੇ ਰਾਹ ਵਿੱਚ ਇੱਕ ਬਜ਼ੁਰਗ ਬੈਠਾ ਸੀ ਚੌਰਾਹੇ ਤੇ। ਇਹਨੇ ਉਹਨੂੰ ਪੁੱਛਿਆ ਕਿ ਫਲਾਣੇ ਨਗਰ ਮੈਂ ਪੁੱਜਣਾ, ਕਿੰਨਾ ਟਾਈਮ ਲੱਗੇਗਾ? ਉਹ ਬਜ਼ੁਰਗ ਕੁਝ ਨਾ ਬੋਲਿਆ। ਇਹਨੇ ਫਿਰ ਦੁਬਾਰਾ ਪੁੱਛਿਆ, ਫਿਰ ਨਾ ਬੋਲਿਆ। ਫਿਰ ਤੀਜੀ ਵਾਰੀ ਉੱਚੀ ਆਵਾਜ਼ ਚ ਪੁੱਛਿਆ ਕਿ ਬਾਬਾ ਜੀ ਮੈਂ ਫਲਾਣੇ ਨਗਰ ਜਾਣਾ ਹੈ, ਕਿੰਨਾ ਟਾਈਮ ਲੱਗੇਗਾ ਮੈਨੂੰ? ਉਹ ਕੁਝ ਨਾ ਬੋਲਿਆ। ਇਹਨੇ ਸੋਚਿਆ ਜਾਂ ਤੇ ਕੰਨਾਂ ਤੋਂ ਬੋਲਾ ਜਾਂ ਫਿਰ ਜਵਾਬ ਹੀ ਨਹੀਂ ਦੇਣਾ ਚਾਹੁੰਦਾ, ਤੇ ਅੱਗੇ ਤੁਰ ਗਿਆ। ਜਦ ਥੋੜਾ ਤੁਰਿਆ ਤੇ ਪਿੱਛੋਂ ਆਵਾਜ਼ ਮਾਰ ਕੇ ਉਸ ਬਜ਼ੁਰਗ ਨੇ ਕਿਹਾ ਕਿ ਸੱਜਣਾ ਇੱਕ ਪਹਿਰ ਲੱਗੇਗਾ ਤੈਨੂੰ ਉੱਥੇ ਤੱਕ ਪੁੱਜਣ ਵਿੱਚ। ਪੈਦਲ ਤੁਰਦੇ ਅਸੀਂ, ਇੱਕ ਪਹਿਰ ਭਈ 3 ਘੰਟੇ ਲੱਗ ਜਾਣਗੇ ਉੱਥੇ ਤੱਕ। ਹੈਰਾਨ ਹੋ ਗਿਆ, ਰਿਹਾ ਨਾ ਗਿਆ, ਵਾਪਸ ਆਇਆ। ਪੁੱਛਦਾ ਬਾਬਾ ਜੀ ਤੁਹਾਡੇ ਕੋਲ ਖੜ ਕੇ, ਤੁਹਾਡੇ ਕੋਲ ਖੜੇ ਹੋ ਕੇ ਮੈਂ ਇੱਕ ਵਾਰੀ ਨੇ 3 ਵਾਰੀ ਪੁੱਛਿਆ, ਤੁਸੀਂ ਜਵਾਬ ਨਾ ਦਿੱਤਾ ਤੇ ਪਿੱਛੋਂ ਆਵਾਜ਼ ਮਾਰ ਕੇ ਜਵਾਬ ਦੇ ਰਹੇ ਹੋ। ਉਹਨੇ ਗੱਲ ਬੜੀ ਪਿਆਰੀ ਕਹੀ, ਉਹਨੇ ਕਿਹਾ ਸੱਜਣਾ ਜੇ ਮੈਂ ਤੇਰੀ ਤੋਰ ਹੀ ਨਹੀਂ ਵੇਖੀ ਤੇ ਅੰਦਾਜ਼ਾ ਕਿਸ ਤਰ੍ਹਾਂ ਲਾਵਾਂਗਾ? ਜਿਸ ਤੋੜ ਨਾਲ ਤੂੰ ਤੁਰ ਰਿਹਾ ਇੱਕ ਪਹਿਰ ਚ ਪੁੱਜ ਜਾਵੇਂਗਾ। ਜੇ ਬਹੁਤ ਧੀਰੇ ਹੌਲੀ ਤੁਰੇ ਤੇ ਦੋ ਪਹਿਰ ਵੀ ਲੱਗ ਸਕਦੇ ਨੇ, ਤਿੰਨ ਪਹਿਰ ਵੀ। ਥੋੜਾ ਹੋਰ ਤੇਜ਼ ਤੁਰੇ ਤੇ ਅੱਧੇ ਪਹਿਰ ਵਿੱਚ ਵੀ ਪੁੱਜ ਸਕਦਾ ਏ। ਬਸ ਕਹਾਣੀ ਇਹ ਹੈ, ਅਸੀਂ ਤੁਰ ਕਿਸ ਤਰ੍ਹਾਂ ਰਹੇ ਹਾਂ, ਅਸੀਂ ਗੁਰੂ ਨਾਲ ਕਿੰਨਾ ਕੁ ਤੁਰਦੇ ਹਾਂ, ਗੁਰਦੁਆਰੇ ਕੀ ਰੋਜ਼ ਆ ਰਹੇ ਹਾਂ, ਜਾਂ ਮਹੀਨੇ ਚ ਸੰਗਰਾਂਦ ਦਾ ਦਿਨ ਚੁਣ ਲਿਆ, ਜਾਂ ਕਦੀ ਗੁਰਪੁਰਬ ਚੁਣ ਲਿਆ। ਓਨਾ ਕੁ ਹੀ ਅਸੀਂ ਦੂਰ ਹੋ ਜਾਂਦੇ ਹਾਂ। ਗੁਟਕਾ ਸਾਡੇ ਅਲਮਾਰੀ ਵਿੱਚ ਤਾਂ ਹੈ, ਪਰ ਉਸ ਨਿਤਨੇਮ ਤੱਕ ਸਾਡੀ ਪਹੁੰਚ ਹੋਈ ਹੈ ਕਿ ਨਹੀਂ। ਬਸ ਤੁਰਨਾ ਇਹ ਹੈ ਕਿ ਗੁਰੂ ਦੇ ਬਚਨਾਂ ਨੂੰ ਕਿੰਨਾ ਕੁ ਕਮਾ ਰਹੇ ਹਾਂ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਵਿੱਚ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਲੜੀਵਾਰ ਸ਼ਬਦ ਹੈ, ਜਿਸ ਦੀ ਵਿਚਾਰ ਜੋ ਹੈ ਹੁਕਮ ਤੋਂ ਬਾਅਦ ਅਕਸਰ ਤੁਸੀਂ ਸੁਣਦੇ ਹੋ। ਗੁਰੂ ਦੀ ਸਾਰੀ ਬਾਣੀ ਹੀ ਹੁਕਮ ਹੈ ਜੀ।
ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ,
ਸੁਖ ਨਿਧਾਨ, ਸੁਖ ਨਿਧਾਨ, ਨਿਧਾਨ ਦਾ ਅਰਥ ਹੁੰਦਾ ਖਜ਼ਾਨਾ। ਸੁਖਾਂ ਦੇ ਨਿਧਾਨ, ਸੁਖਾਂ ਦੇ ਖਜ਼ਾਨੇ, ਪ੍ਰੀਤਮ ਪ੍ਰਭ ਮੇਰੇ, ਐ ਮੇਰੇ ਪ੍ਰੀਤਮ ਪ੍ਰਭੂ। ਦੇਖੋ ਮੇਰਾ ਸ਼ਬਦ ਕਿੰਨਾ ਪਿਆਰਾ ਹੈ। ਜਦ ਕਿਸੇ ਉੱਤੇ ਤੁਸੀਂ ਹੱਕ ਜਤਾਉਂਦੇ ਹੋ ਨਾ, ਤੇ ਤੁਸੀਂ ਉਹਨੂੰ ਮੇਰਾ ਕਹਿੰਦੇ ਹੋ, ਉਹਨੂੰ ਆਪਣਾ ਕਹਿੰਦੇ ਹੋ, ਤੇ ਸਾਹਿਬ ਕਹਿੰਦੇ ਨੇ ਪ੍ਰੀਤਮ ਪ੍ਰਭ ਮੇਰੇ, ਐ ਮੇਰੇ ਪ੍ਰਭੂ, ਐ ਮੇਰੇ ਪ੍ਰੀਤਮ।
ਅਗਣਤ ਗੁਣ ਠਾਕੁਰ ਪ੍ਰਭ ਤੇਰੇ,
ਅਗਣਤ ਗੁਣ ਤੇਰੇ, ਗੁਣ ਗਿਣਨ ਤੋਂ ਬਾਹਰ ਨੇ। ਹਮਰੀ ਜਿਹਦਾ ਏਕ ਪ੍ਰਭ, ਹਰ ਕੇ ਗੁਣ ਅਗਮ ਅਥਾਹ, ਹਮ ਕਿਉਂ ਕਰ ਜਪਹਿ ਇਆਣੀਆਂ, ਹਰ ਤੁਮ ਵਡ ਅਗਮ ਅਗਾਹ। ਤੂੰ ਬੇਅੰਤ ਹੈ, ਤੇਰੀ ਥਾਂ ਕੋਈ ਪਾ ਨਹੀਂ ਸਕਦਾ, ਤੈਨੂੰ ਕੋਈ ਗਾਹ ਨਹੀਂ ਸਕਦਾ, ਇਤਨੇ ਗੁਣ ਨੇ। ਤੂੰ ਗੁਣਾਂ ਦਾ ਸਮੁੰਦਰ ਹੈ, ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਹਮਾਰੇ ਦਇਆ ਕਰੋ, ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ। ਤੂੰ ਤੇ ਡੁੱਬਦੇ ਪੱਥਰਾਂ ਤੱਕ ਨੂੰ ਤਾਰ ਲੈਂਦਾ, ਜੇ ਤੂੰ ਤਾਰਨ ਤੇ ਐਵੇਂ ਸਾਨੂੰ ਵੀ ਤਾਰ ਲਵੇਂਗਾ। ਪਰ ਪੁਕਾਰ ਹੋਵੇ ਇਹੋ ਜੀ, ਭਰੋਸਾ ਹੋਵੇ, ਤਾਰ ਸੁਆਮੀ ਤਾਰ ਸੁਆਮੀ, ਜੋ ਜਾਣਾ ਹੋ ਤਿਉਂ ਤਾਰ ਸੁਆਮੀ, ਫਿਰ ਉਹ ਤਾਰਦਾ ਹੈ। ਹੱਸੋ ਨਾ ਅਹਲੇ ਸਾਹਿਲ ਅਹਲੇ ਤੂਫਾਂ ਪੇ, ਕਭੀ ਐਸਾ ਵੀ ਹੋਤਾ ਹੈ ਕਿਨਾਰੇ ਡੂਬ ਜਾਤੇ ਹੈਂ। ਕਹਿੰਦੇ ਕਿਨਾਰੇ ਤੇ ਖੜੇ ਲੋਗੋ, ਹੱਸੋ ਨਾ ਅਹਲੇ ਸਾਹਿਲ, ਸਾਹਿਲ ਦਾ ਮਤਲਬ ਹੁੰਦਾ ਕਿਨਾਰਾ, ਕਿਨਾਰੇ ਤੇ ਖੜੇ ਲੋਗੋ, ਡੁੱਬਦੇ ਲੋਕਾਂ ਉੱਤੇ ਹੱਸੋ ਨਾ। ਕਈ ਵਾਰੀ ਨਾ ਪਿੰਡਾਂ ਦੇ ਚਾਪਾ ਦਰਿਆਵਾਂ ਦੇ ਕੰਢੇ ਵੇਖੀਏ ਨਾ, ਜਿਹੜੀ ਕੱਚੀਆਂ ਨਦੀਆਂ ਨਿਕਲਦੀਆਂ ਨੇ ਨਾ, ਉਹ ਕੰਢੇ ਕਿਨਾਰੇ ਜਿਹੜੇ ਨੇ ਕੱਟਦੀਆਂ ਨੇ, ਤੇ ਕਈ ਵਾਰੀ ਹੜ੍ਹ ਆਏ ਹੁੰਦੇ ਨੇ, ਤੇ ਪਿੱਛੋਂ ਢੋਲ ਡੰਗਰ ਕੀ ਸਮਾਨ ਰੁੜਦਾ ਆਉਂਦਾ, ਕਿਤੇ ਨਾ ਕਿਤੇ ਕੋਈ ਬੰਦੇ ਵੀ ਨਾ ਡੁੱਬਦੇ ਰੁੜਦੇ ਆ ਰਹੇ ਹੁੰਦੇ ਨੇ, ਤੇ ਕੁਝ ਨਾਦਾਨ ਲੋਕ, ਹਰ ਕੋਈ ਨਹੀਂ ਹੱਸਦਾ, ਪਰ ਕੁਝ ਹੱਸ ਰਹੇ ਹੁੰਦੇ ਨੇ, ਕਿੱਦਾਂ ਡੁੱਬ ਰਿਹਾ ਕਿੱਦਾਂ, ਕਹਿੰਦੇ ਨਹੀਂ ਹੱਸਣਾ। ਹਿਫਾਜ਼ਤ ਜਿਸ ਸਫ਼ੀ ਨੇ ਕੀ, ਉਸੇ ਮਨਜ਼ੂਰ ਹੋਤੀ ਹੈ, ਉਸੇ ਸਾਹਿਲ ਪੇ ਖੁਦ ਤੂਫਾਂ ਆ ਕੇ ਛੋੜ ਜਾਤੇ ਹੈਂ, ਉਸੇ ਸਾਹਿਲ ਪੇ ਖੁਦ ਤੂਫਾਂ ਆ ਕੇ ਛੋੜ ਜਾਤੇ ਹੈਂ। ਜੇ ਮਾਲਕ ਵਾਹਿਗੁਰੂ ਜੀ ਨੂੰ ਭਾਵੇ ਨਾ, ਤੇ ਉਹ ਹਰ ਤੂਫਾਨ ਹੀ ਪਾਣੀ ਦਾ ਡੁੱਬਣ ਵਾਲੇ ਨੂੰ ਕਿਨਾਰੇ ਸੱਟ ਦਿੰਦਾ ਹੈ, ਤੇ ਜਿਹੜੇ ਕਿਨਾਰੇ ਖੜੇ ਨੇ ਥੱਲਿਓ ਮਿੱਟੀ ਖੁਰ ਗਈ, ਅੰਦਰ ਡਿੱਗਿਆ ਬੰਦਾ ਉਹ ਡੁੱਬ ਜਾਂਦਾ ਤੇ ਦੂਜਾ ਤਰ ਜਾਂਦਾ, ਕਿਉਂਕਿ ਉਹ ਤਾਰਨਾ ਚਾਹੁੰਦਾ ਸੀ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਉਹ ਬਾਹ ਫੜ ਕੇ ਜਿਹਨੂੰ ਤਾਰ ਦੇਵੇ, ਉਹ ਕਦੀ ਡੁੱਬ ਨਹੀਂ ਸਕਦਾ। ਬਾਬਾ ਮੱਖਣ ਸ਼ਾਹ ਲਬਾਣੇ ਦਾ ਬੇੜਾ ਤਾਰਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਤੇ ਕੋਈ ਡੋਬ ਨਾ ਸਕਿਆ। ਬਸ ਜਿਹਦੇ ਕੋਲ ਗੁਣ ਨੇ ਉਹ ਡੁੱਬਦਾ ਨਹੀਂ, ਜਿਹਦੇ ਕੋਲ ਔਗੁਣ ਨੇ ਉਹ ਡੁੱਬ ਜਾਂਦਾ ਹੈ। ਗੁਣ ਗੁਣ ਇਕੱਠੇ ਕਰਨੇ ਜ਼ਰੂਰੀ ਨੇ, ਤੇ ਗੁਣ ਕਿਸੇ ਭਾਅ ਮਿਲਣ ਨਾ ਲੈ ਲੈਣੇ ਚਾਹੀਦੇ ਨੇ। ਬਾਬਾ ਕਬੀਰ ਸਾਹਿਬ ਜੀ ਨੇ ਤੇ ਇੱਥੇ ਤੱਕ ਕਹਿ ਦਿੱਤਾ, ਕਬੀਰ ਰਸ ਕੋ ਗੰਢ ਚੂਸੀਏ, ਗੁਣ ਕੋ ਮਰੀਆ ਰੋਏ। ਔਗਣੇ ਆਰੇ ਮਾਨਸਾ ਭਲੋ ਨਾ ਕਹਿਆ ਕੋਏ। ਕਹਿੰਦੇ ਗੁਰੂ ਕੇ ਸਿੱਖਾ ਗੰਨਾ ਵੇਖਿਆ, ਗੰਨੇ ਵਿੱਚ ਇੱਕ ਗੁਣ ਹੈ ਮਿਠਾਸ ਦਾ, ਉਹਦੇ ਕਰਕੇ ਉਹਨੂੰ ਇਤਨੇ ਦੁੱਖ ਸਹਾਰਨੇ ਪੈਂਦੇ ਨੇ ਕਿ ਉਹਦੇ ਛੋਟੇ ਛੋਟੇ ਟੋਟੇ ਕਰ ਲੈ ਜਾਂਦੇ ਨੇ, ਉਹਨੂੰ ਗਨੇਰੀਆ ਬਣਾ ਕੇ ਦੰਦਾਂ ਥੱਲੇ ਚੂਪ ਲਿਆ ਜਾਂਦਾ ਹੈ, ਉਹਨੂੰ ਕੋਲੋ ਦੇ ਚ ਪੀੜ ਦਿੱਤਾ ਜਾਂਦਾ ਹੈ, ਪਰ ਫੇਰ ਵੀ ਉਹ ਆਪਣਾ ਮਿਠਾਸ ਵਾਲਾ ਗੁਣ ਨਹੀਂ ਛੱਡਦਾ। ਗੁਰੂ ਕੇ ਸਿੱਖਾ ਤੈਨੂੰ ਥੋੜਾ ਜਿਹਾ ਦੁੱਖ ਪੈ ਜਾਵੇ ਤੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਮਰੀਆਂ ਮਸਾਣਾ ਵੱਲ ਤੁਰ ਜਾਵੇਂ, ਤੂੰ ਸਿੱਖ ਧਰਮ ਛੱਡ ਕੇ ਕਿਤੇ ਬਾਹਰ ਭੱਜ ਜਾਵੇਂ, ਕੋਈ ਬੇਟੀ ਕੋਈ ਬੱਚੀ ਆਪਣਾ ਸਿੱਖ ਧਰਮ ਛੱਡ ਕੇ ਕਿਤੇ ਬਾਹਰ ਵਿਆਹ ਕਰਾਉਣ ਤੁਰ ਪਵੇ। ਕਹਿੰਦੇ ਇਹ ਵੱਡਾ ਧੋਖਾ ਹੈ ਗੁਰੂ ਨਾਲ। ਕਦੀ ਝਾਤ ਮਾਰ ਕੇ ਵੇਖ ਭਾਈ ਮਨੀ ਸਿੰਘ ਵੱਲ ਕਿ ਗੰਨੇ ਵਾਂਗ ਆਪਣੇ ਸਰੀਰ ਦੇ ਬੰਦ ਬੰਦ ਟੋਟੇ ਟੋਟੇ ਤੇ ਕਰਵਾ ਲੈ, ਪਰ ਗੁਰੂ ਉੱਤੇ ਭਰੋਸੇ ਵਾਲਾ ਗੁਣ ਪਿਆਰ ਵਾਲਾ ਗੁਣ ਨਹੀਂ ਪਿਆ ਗਿਆ। ਜਿਸ ਤਰ੍ਹਾਂ ਕੋਲੂ ਦੇ ਚ ਪੀੜ ਦਿੱਤਾ ਜਾਂਦਾ ਹੈ, ਇਉਂ ਮੋਤੀ ਰਾਮ ਮਹਿਰਾ ਦੇ ਪਰਿਵਾਰ ਨੂੰ ਪੀੜ ਦਿੱਤਾ ਗਿਆ ਸੀ ਕੋਲੂ ਦੇ ਵਿੱਚ, ਪਰ ਉਹਨੇ ਆਪਣੇ ਗੁਰੂ ਪ੍ਰਤੀ ਪਿਆਰ ਨੂੰ ਨਹੀਂ ਤਿਆਗਿਆ। ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ, ਭਾਈ ਸੁਬੇਗ ਸਿੰਘ ਸ਼ਹਿਬਾਜ ਸਿੰਘ ਚਰਖੜੀਆਂ ਤੇ ਚੜ ਕੇ ਜਿਨ੍ਹਾਂ ਦੇ ਤੁੰਡੇ ਉਡਾ ਦਿੱਤੇ ਗਏ, ਪਰ ਉਹਨਾਂ ਨੇ ਆਪਣਾ ਉਹ ਸਦਕ ਵਾਲਾ ਗੁਣ ਨਹੀਂ ਛੱਡਿਆ, ਕਿਉਂਕਿ ਉਹਦੇ ਗੁਰੂ ਨੇ ਨਹੀਂ ਛੱਡਿਆ। ਮੈਂ ਇੱਕ ਪੁੱਤਰ ਬਚਾਉਣ ਲਈ ਕੁੱਲ ਬਚਾਵਾਂ, ਮੇਰੇ ਗੁਰੂ ਨੇ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰਾਖ ਹੈ ਕੌਣ ਵਡਾਈ। ਮੈਨੂੰ ਲੋਭ ਦਿੰਦੇ ਹੋ ਕਿ ਪੁੱਤਰ ਨੂੰ ਬਚਾ ਲੈ ਕੁੱਲ ਚਲਦੀ ਰਹੇਗੀ, ਤੇ ਮੇਰਾ ਗੁਰੂ ਚਾਰ ਪੁੱਤਰ ਸਨ ਇੱਕ ਤਾਂ ਬਚਾ ਲੈਂਦਾ ਨਾ, ਚਾਰ ਹੀ ਸਾਡੇ ਲਈ ਵਾਰ ਦਿੱਤੇ। ਅਸਲ ਵਿੱਚ ਇਹ ਗੁਣ ਹੈ ਤੇ ਲੋਭ ਲਾਲਚ ਔਗੁਣ ਹੈ।
ਮੋਹੇ ਅਨਾਥ ਤੁਮਰੇ ਸਰਨਾਏ,
ਮੈਂ ਅਨਾਥ ਹਾਂ, ਮਾਲਕ ਵਾਹਿਗੁਰੂ ਮੈਨੂੰ ਕੇਵਲ ਤੇਰੀ ਸ਼ਰਨ ਹੈ, ਤੇਰੀ ਸ਼ਰਨਾਈ ਹੈ।
ਕਰ ਕਿਰਪਾ ਹਰ ਚਰਨ ਧਿਆਏ,
ਗੁਰੂ ਤੇ ਕਿਰਪਾ ਕਰ, ਮੈਂ ਤੇਰੇ ਚਰਨਾਂ ਉੱਤੇ ਧਿਆਨ ਟਿਕਾਈ ਰੱਖਾਂ, ਤੈਨੂੰ ਧਿਆਉਂਦਾ ਰਹਾਂ।
ਦਇਆ ਕਰੋ ਬਸਰੋ ਮਨ ਆਏ,
ਮਾਲਕ ਵਾਹਿਗੁਰੂ ਮੇਰੇ ਉੱਤੇ ਦਇਆ ਕਰ, ਆ ਕੇ ਮੇਰੇ ਹਿਰਦੇ ਦੇ ਵਿੱਚ ਵਸ ਜਾ।
ਮੋਹਿ ਨਿਰਗੁਣ ਲੀਜਾ ਲੜ ਲਾਏ,
ਮੇਰੇ ਵਰਗੇ ਨਿਰਗੁਣ ਨੂੰ ਜਿਹਦੇ ਚ ਕੋਈ ਗੁਣ ਨਹੀਂ ਹੈ, ਮੈਨੂੰ ਆਪਣੇ ਲੜ ਲਾ ਲੈ, ਆਪਣਾ ਪੱਲਾ ਮੈਨੂੰ ਫੜਾ ਦੇ।
ਰਹਾਓ
ਰਹਾਓ ਦੇ ਕੇ ਕਹਿੰਦੇ ਨੇ ਸਾਹਿਬ,
ਪ੍ਰਭ ਚਿਤ ਆਵਾ ਤਾਂ ਕੈਸੀ ਭੀੜ,
ਜੇ ਪ੍ਰਭੂ ਚਿਤ ਆ ਜਾਵੇ ਕਿਸੇ ਨੂੰ ਤੇ ਫਿਰ ਉਹਨੂੰ ਕਿਹੜੀ ਵਿਪਦਾ ਪੈ ਸਕਦੀ ਹੈ, ਉਹਦੀ ਤੇ ਹਰ ਵਿਪਦਾ ਦੂਰ ਹੋ ਜਾਂਦੀ ਹੈ। ਤਾਕਾ ਵਿਘਨ ਨਾ ਕੋਈ ਲਾਗੈ, ਜਾ ਕੇ ਪ੍ਰਭ ਆ ਗਏ ਅਰਦਾਸ, ਵਿਘਨ ਨਾ ਕੋਈ ਲਾਗਤਾ ਗੁਰਪੈ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ, ਜਿਹਨੇ ਉਹਦਾ ਆਸਰਾ ਲੈ ਲਿਆ ਉਹਨੂੰ ਕੋਈ ਭੀੜ ਪੈ ਨਹੀਂ ਸਕਦੀ।
ਹਰ ਸੇਵਕ ਨਾਹੀ ਜਮ ਪੀੜਾ,
ਹਰੀ ਦੇ ਸੇਵਕਾਂ ਨੂੰ ਕੋਈ ਜਮਾਂ ਦਾ ਡਰ ਜਾਂ ਪੀੜ ਦਰਦ ਨਹੀਂ ਹੈ।
ਸਰਬ ਦੁੱਖ ਹਰ ਸਿਮਰਤ ਨਸੇ,
ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਦੌੜ ਜਾਂਦੇ ਨੇ ਵਾਹਿਗੁਰੂ ਜੀ ਦਾ ਨਾਮ ਜਪਦਿਆਂ।
ਜਾ ਕੈ ਸੰਗ ਸਦਾ ਪ੍ਰਭ ਵਸਾ,
ਜਿਨ੍ਹਾਂ ਦੇ ਨੇੜੇ ਹਰ ਵੇਲੇ ਮਾਲਕ ਵਾਹਿਗੁਰੂ ਵਸਦਾ ਹੈ।
ਪ੍ਰਭ ਕਾ ਨਾਮ ਮਨ ਤਨ ਆਧਾਰ,
ਪ੍ਰਭੂ ਦਾ ਨਾਮ ਜਿਨ੍ਹਾਂ ਨੇ ਮਨ ਤੇ ਤਨ ਦਾ ਆਸਰਾ ਬਣਾ ਲਿਆ ਹੈ।
ਵਿਸਰਤ ਨਾਮ ਹੋਵਤ ਤਨ ਸ਼ਾਰ,
ਕਹਿੰਦੇ ਵਾਹਿਗੁਰੂ ਜੀ ਦਾ ਨਾਮ ਵਿਸਾਰਦਿਆਂ ਇਹ ਤਨ ਛਾਰ ਸਵਾਹ ਹੋ ਜਾਂਦਾ ਹੈ। ਐਸਾ ਭਾਈ ਨੰਦ ਲਾਲ ਸਾਹਿਬ ਜੀ ਅਨੰਦਪੁਰ ਸਾਹਿਬ ਕੇਸੀ ਇਸ਼ਨਾਨ ਕੀਤਾ, ਕੇਸ ਹਰੇ ਪੈ ਕਰਦੇ ਸਨ, ਹਵਾ ਤੁਰ ਰਹੀ ਸੀ, ਅਚਾਨਕ ਕਿਹਾ ਕਿ ਹਵਾ ਰੁੱਕ ਮੇਰੇ ਨਾਲ ਗੱਲ ਕਰ। ਉਹ ਕਹਿੰਦੀ ਮੇਰਾ ਸੁਭਾਅ ਨਹੀਂ ਰੁਕਣਾ, ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੰਘ ਹਾਂ, ਸਦਕੇ ਤੇਰੇ ਤੋਂ ਤੂੰ ਗੱਲ ਕਰ। ਤੇ ਪੈਸਾ ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ ਕਿ ਹਵਾ ਤੇਰਾ ਸੁਭਾਅ ਹੈ, ਜਦ ਕੋਈ ਗੁਜ਼ਰ ਜਾਂਦਾ ਏ ਉਹਦਾ ਸੰਸਕਾਰ ਕੀਤਾ ਜਾਂਦਾ, ਸਾਰਿਆ ਜਾਂਦਾ ਏ, ਤੇ ਉਹਦੀ ਮਰੀ ਦੀ ਰਾਖ ਨੂੰ ਤੂੰ ਉਡਾ ਕੇ ਲੈ ਜਾਂਦੀ ਤੇ ਜਗ੍ਹਾ ਜਗ੍ਹਾ ਰੋਲਦੀ ਹੈ। ਤੂੰ ਮੇਰੇ ਨਾਲ ਇੱਕ ਵਾਅਦਾ ਕਰ, ਬਚਨ ਦੇ ਕਿ ਜਦ ਨੰਦ ਲਾਲ ਚਲਾਉਣਾ ਕਰ ਜਾਵੇ, ਉਹਦਾ ਸੰਸਕਾਰ ਹੋਵੇ, ਉਹਦੀ ਮਰੀ ਦੀ ਰਾਖ ਨੂੰ ਤੂੰ ਉਡਾ ਕੇ ਜਗ੍ਹਾ ਜਗ੍ਹਾ ਦਰ ਦਰ ਤੇ ਨਾ ਲੈ ਜਾਵੀਂ, ਕੇਵਲ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਤੱਕ ਹੀ ਲੈ ਜਾਵੀ, ਕਿਉਂਕਿ ਮੈਂ ਮਰਨ ਤੋਂ ਬਾਅਦ ਵੀ ਗੁਰੂ ਦਾ ਰਹਿਣਾ ਚਾਹੁੰਦਾ ਹਾਂ। ਕਿਤੇ ਕੋਈ ਇਹ ਨਾ ਕਹਿ ਦੇਵੇ ਜੀਂਦਿਆਂ ਜੀ ਤੇ ਗੁਰੂ ਦਾ ਰਿਹਾ ਤੇ ਮਰ ਗਿਆਂ ਤੋਂ ਪਿੱਛੋਂ ਦਰ ਦਰ ਦੀ ਠੋਕਰਾਂ ਖਾ ਰਿਹਾ ਏ। ਮੱਬਰ ਇਹ ਬਾਦ ਖਾਕਮ ਦੁਸ਼ਮਨ ਕੁਨਦ ਕੇ ਹਰਜਾਈ ਅਸ, ਮੈਨੂੰ ਹਰਜਾਈ ਕਹੀ। ਤਰਜਮਾ ਕੀਤਾ ਪੰਜਾਬੀ ਚ, ਗੁਰੂ ਦਰੋਂ ਨਾ ਚੁੱਕ ਲੈ ਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ, ਇਹਨੇ ਥਾਂ ਥਾਂ ਮੇਹ ਲਗਾਏ, ਇਹਨੇ ਥਾਂ ਥਾਂ ਮੇਹ ਲਗਾਏ। ਖਿਮ ਸਦਕੇ ਗੁਰੂ ਤੁਹਾਡੇ ਤੋਂ, ਕਦੀ ਨਾ ਗੁਰੂ ਨੂੰ ਛੱਡ ਕੇ ਕਿਸੇ ਮਰੀਆਂ ਮਸਾਣਾ ਵੱਲ, ਦੇਧਾਰੀ ਗੁਰੂਆਂ ਵੱਲ ਜਾਇਓ।
ਪ੍ਰਭ ਚਿਤ ਆਏ ਪੂਰਨ ਸਭ ਕਾਜ,
ਪ੍ਰਭੂ ਚਿਤ ਆ ਜਾਵੇ ਤੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ।
ਹਰ ਬਿਸਰਤ ਸਭ ਕਾ ਮੋਹਤਾਜ,
ਪਰ ਵਾਹਿਗੁਰੂ ਨੂੰ ਵਿਸਾਰਦਿਆਂ ਮਨੁੱਖ ਸਭ ਦਾ ਮੋਹਤਾਜ ਹੋ ਜਾਂਦਾ ਹੈ।
ਚਰਨ ਕਮਲ ਸੰਗ ਲਾਗੀ ਪ੍ਰੀਤ,
ਪ੍ਰਭੂ ਦੇ ਚਰਨ ਕਮਲਾਂ ਨਾਲ ਜਦ ਪ੍ਰੀਤ ਲੱਗ ਗਈ, ਪ੍ਰੀਤ ਜੁੜ ਗਈ,
ਬਿਸਰ ਗਈ ਸਭ ਦੁਰਮਤ ਰੀਤ,
ਦੁਨੀਆ ਦੀਆਂ ਸਾਰੀ ਭੈੜੀ ਮਤ ਵਾਲੀ ਰੀਤਾਂ ਵਿਸਰ ਜਾਂਦੀਆਂ ਨੇ। ਅੱਜ ਵੀ ਨਾ ਗੁੱਗੇ ਪੂਜਣੇ, ਚੰਦਰਮਾ ਵੱਲ ਵੇਖ ਕੇ ਉਹ ਕਰਨਾ, ਬੜਾ ਕੁਝ ਨਾ ਸਿੱਖ ਧਰਮ ਦੇ ਵਿੱਚ ਵੀ ਹੈ। ਫਿਰ ਬੰਦਾ ਕੀ ਕਹਿੰਦਾ ਜੀ ਰੀਤ ਚਲੀ ਆ ਰਹੀ, ਸਾਡੀ ਰੀਤਾਂ ਨੇ ਭਲੇ, ਰੀਤਾਂ ਛੱਡ ਦਿਓ, ਦੁਰਮਤ ਛੱਡ ਦਿਓ ਤੇ ਗੁਰਮਤ ਦੇ ਧਾਰਨੀ ਬਣ ਜਾਓ।
ਮਨ ਤਨ ਅੰਤਰ ਹਰ ਹਰ ਮੰਤ,
ਮਨ ਤੇ ਤਨ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਮੰਤਰ ਟਿਕਾ ਲਓ।
ਨਾਨਕ ਭਗਤਨ ਕੈ ਕਰ ਸਦਾ ਆਨੰਦ,
ਨਾਨਕ ਜੀ ਕਹਿੰਦੇ ਨੇ ਕਿ ਭਗਤਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਸਦਾ ਹੀ ਆਨੰਦ ਹੈ, ਸਦਾ ਹੀ ਸੁੱਖ ਹੈ। ਇਹ ਸੁੱਖ ਅੰਦਰ ਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦਾ ਏ। ਧੰਨਵਾਦ ਸਰਬੱਤ ਸਾਧ ਸੰਗਤ ਦਾ, ਸ਼੍ਰੋਮਣੀ ਕਮੇਟੀ ਦਾ, ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸਾਹਿਬਾਨ ਦਰਬਾਰ ਸਾਹਿਬ, ਸਭ ਦਾ ਧੰਨਵਾਦ। ਐਜ ਏ ਹੈਡ ਗ੍ਰੰਥੀ ਗੁਰਦੁਆਰਾ ਸੀਸ ਗੰਜ ਸਾਹਿਬ, ਉੱਥੇ ਦਾ ਸੇਵਾਦਾਰ ਹੋਣ ਦੇ ਨਾਤੇ ਸਭ ਲਈ ਅਰਦਾਸ ਹੈ, ਤੇਗ ਬਹਾਦਰ ਸਿਮਰੈ ਤਹਰ ਨਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ। ਪੰਕਤੀ ਪੜ੍ਹੀਏ ਤੇ ਫਤਿਹ ਬੁਲਾਈਏ।
ਚਰਨ ਕਮਲ ਸੰਗ ਲਾਗੀ ਪ੍ਰੀਤ, ਬਿਸਰ ਗਈ ਸਭ ਦੁਰਮਤ ਰੀਤ, ਮਨ ਤਨ ਅੰਤਰ ਹਰ ਹਰ ਮੰਤ, ਨਾਨਕ ਭਗਤਨ ਜੈ ਘਰੇ।